श्री नानक पद पंकज बंदन सिमरौ अंगद दोख निकंदन अमरदास गुर हृदय त्यावा श्री गुर रामदास गुण गावो श्री अर्जन विघ्नन के नाशक श्री हर गोबिंद शुभ सुमत प्रकाशक श्री हर राय नमो कर जोरी गुर हर कृष्ण मनाए बहोरी तेग बहादुर परम कृपाला श्री गुरु गोबिंद सिंह बिसाला तरों तरा पर पुन पुन सीसा बंदों बार बार जगदीसा जिसमें अमृत ज्ञान है माणिक भगत वैराग गुरु ग्रंथ साहिब उदद बंदों कर अनुराग श्री गुर शब्द कमाए जिन जीते पंच बेकार तिन संतन को बंदना सिर चरणन पर तार एक ओंकारा सतगुरु तेह प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए
सतनाम श्री वाहिगुरु साहिब जी दोहरा लोह पिंजरे मह गुरु नमो करी सिख देख मुच्यो बिलोचन जल तबै संकट हृदय बिशेख लोह पिंजरे मह गुरु
वाहिगुरु जी का खालसा वाहिगुरु जी की फतेह अंतरजामी करुणा निदान गरीब निवाज पतित पावन भगत वच्छल अकाल पुरख वाहिगुरु साहिब जी की अपार कृपा सदका चवर शतर तख्त दे मालक दसां पातशाहियां दे आत्मिक सरूप धन श्री गुरु ग्रंथ साहिब जी महाराज की पावन पवित्र हजूरी विच सतसंगत करन दे मिले हुए शुभ अवसर विच सुभायमान हो रही गुरु की साजी निवाज जी साध संगत जीओ गुर इतिहास की कथा विचार सुनीए गुर इतिहास की चल रही लड़ीवार कथा दे प्रसंग जिवें पिछे सुनाए जा रहे सन धन श्री गुरु तेग बहादुर साहब जी महाराज जदों औरंगजेब की कैद विच दिल्ली शहर विखे हन ता महाराज सच्चे पातशाह जी दे पास बड़े सख्त पहरे किते हुए है औरंगे की आग्या अनुसार सतगुरु महाराज सच्चे पातशाह जी नूं लोहे दे सख्त पिंजरे विच कैद किया है जिथे महाराज साहब खड़े भी नहीं हो सकते और सौखे बह भी नहीं सकते हन ਇੱਧਰ ਉੱਧਰ ਤਿੱਖੇ ਕਿਰ ਲੱਗੇ ਹੋਏ। ਮਹਾਰਾਜ ਸੱਚੇ ਪਾਤਸ਼ਾਹ ਪਿੰਜਰੇ ਵਿੱਚ ਨੇ, ਬਹੁਤ ਸਖਤਾਈ ਸਤਿਗੁਰੂ ਜੀ ਦੇ ਆਸ ਪਾਸ ਪਹਿਰੇਦਾਰਾਂ ਸਿਪਾਹੀਆਂ ਦੁਆਰਾ ਕੀਤੀ ਆ। ਇੱਕ ਸਿਪਾਹੀ ਹਰ ਵੇਲੇ ਮਹਾਰਾਜ ਜੀ ਵੱਲ ਪਿੰਜਰੇ ਵਿੱਚ ਹੀ ਨਿਗਾਹ ਰੱਖਦਾ ਹੈ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਵੱਲੋਂ ਭੇਜਿਆ ਹੋਇਆ ਇੱਕ ਸਿੱਖ ਮਾਤਾਵਾਂ ਜੀ ਨੂੰ, ਆਪਣੀਆਂ ਮਾਤਾਵਾਂ ਜੀਆਂ ਨੂੰ ਧੀਰਜ ਦਿਵਾਉਣ ਵਾਸਤੇ ਸਤਿਗੁਰੂ ਜੀ ਦੀ ਸੁੱਖ ਸ਼ਾਂਤ ਪੁੱਛਣ ਲਈ, ਔਰ ਸਤਿਗੁਰਾਂ ਮਹਾਰਾਜ ਸਾਹਿਬ ਜੀ ਦੇ ਪਾਸੋਂ ਬਚਨ ਸੁਣ ਕੇ ਆ ਕੇ ਦੱਸਣ ਵਾਸਤੇ ਭੇਜਿਆ ਹੈ। ਉਹ ਸਿੱਖ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਕੈਦ ਖਾਨੇ ਦੇ ਨੇੜੇ ਜਦੋਂ ਪਹੁੰਚਿਆ, ਸਤਿਗੁਰੂ ਜੀ ਦੇ ਸੇਵਕ ਭਾਈ ਗੁਰਦਿੱਤਾ ਜੀ ਉਹ ਮਹਾਰਾਜ ਸਾਹਿਬ ਜੀ ਦੇ ਪਾਸ ਨੇੜੇ ਤੇੜੇ ਫਿਰਦੇ ਆ, ਪੈਰਾਂ ਵਿੱਚ ਭਾਵੇਂ ਬੇੜੀਆਂ ਪਈਆਂ ਹੋਈਆਂ। ਸਿੱਖ ਆ ਕੇ ਭਾਈ ਗੁਰਦਿੱਤਾ ਜੀ ਨੂੰ ਮਿਲਿਆ, ਆਉਣ ਦਾ ਕਾਰਨ ਦੱਸਿਆ ਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਪੁੱਤਰ ਗੁਰੂ ਕਲਗੀਧਰ ਪਾਤਸ਼ਾਹ ਨੇ ਭੇਜਿਆ ਹੈ ਮਹਾਰਾਜ ਜੀ ਦੀ ਖਬਰ ਸਾਰ ਲੈਣ ਵਾਸਤੇ, ਸਤਿਗੁਰਾਂ ਨੂੰ ਮਿਲਣ ਵਾਸਤੇ ਮੈਂ ਆਇਆ ਹਾਂ, ਕਦੋਂ ਮਿਲ ਸਕਦਾ ਹੈ? ਤਾਂ ਭਾਈ ਗੁਰਦਿੱਤਾ ਜੀ ਨੇ ਕਿਹਾ ਕਿ ਮੈਂ ਸਤਿਗੁਰਾਂ ਨੂੰ ਪੁੱਛ ਕੇ ਦੱਸਾਂਗਾ। ਭਾਈ ਗੁਰਦਿੱਤਾ ਜੀ ਸਤਿਗੁਰੂ ਜੀ ਦੇ ਪਾਸ ਆਏ, ਪੁੱਛਿਆ। ਮਹਾਰਾਜ ਨੇ ਕਿਹਾ ਕੱਲ੍ਹ ਨੂੰ ਸਵੇਰ ਵੇਲੇ ਸਿੱਖ ਆ ਕੇ ਮਿਲੇ, ਸਿੱਖ ਨੂੰ ਹੁਣ ਕਹਿਣਾ ਕਿ ਆਰਾਮ ਕਰੇ, ਡੇਰਾ ਕਰਕੇ ਰਹੇ, ਪਰ ਡਰੇ ਨਾ ਕਿਸੇ ਤੋਂ ਵੀ, ਘਬਰਾਵੇ ਨਾ, ਕੱਲ੍ਹ ਨੂੰ ਬਚਨ ਸੁਣਾਵਾਂਗੇ। ਭਾਈ ਗੁਰਦਿੱਤਾ ਜੀ ਨੇ ਆ ਕੇ ਸਿੱਖ ਨੂੰ ਇਹ ਬਚਨ ਗੁਰੂ ਕਾ ਦੱਸ ਦਿੱਤਾ। ਰਾਤੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਪਹਿਰਿਆਂ ਅਤੇ ਆਸ ਪਾਸ ਖੜ੍ਹੇ ਨੇ, ਇੱਕ ਸਿਪਾਹੀ ਮਹਾਰਾਜ ਜੀ ਵੱਲ ਤੱਕਦਾ ਹੈ ਕਿ ਜਾਣਿਆ ਕਿ ਸਤਿਗੁਰੂ ਜੀ ਵੱਲ ਤੱਕ ਰਹੇ ਆ, ਪਰ ਸਤਿਗੁਰੂ ਜੀ ਦਿਸਣੋਂ ਹਟ ਗਏ ਨੇ, ਪਿੰਜਰੇ ਵਿੱਚੋਂ ਲੋਪ ਹੋ ਗਏ। ਸਿਪਾਹੀ ਬੜਾ ਹੈਰਾਨ ਹੋਇਆ, ਆਪਣੀਆਂ ਅੱਖਾਂ ਬਾਰ ਬਾਰ ਚਮਕਦਾ ਹੈ ਕਿ ਪਤਾ ਨਹੀਂ ਕਿਤੇ ਇਹ ਨਾ ਹੋਵੇ ਮੈਨੂੰ ਭੁਲੇਖਾ ਜਿਹਾ ਪੈ ਰਿਹਾ ਹੋਵੇ। ਇੱਧਰ ਉੱਧਰ ਵੀ ਦੇਖਦਾ ਹੈ, ਫਿਰ ਉੱਚੀ ਬੋਲ ਕੇ ਦੱਸਣਾ ਸ਼ੁਰੂ ਕੀਤਾ ਕਿ ਮਹਾਰਾਜ ਇੱਥੇ ਨਹੀਂ ਹਨ। ਜਮਾਂਦਾਰ ਨੂੰ ਪਤਾ ਲੱਗਿਆ, ਸਤਿਗੁਰੂ ਜੀ ਦੇ ਪਿੰਜਰੇ ਪਾਸ ਆਇਆ, ਕੈਦ ਦੇ ਵਿਹੜੇ ਵਿੱਚ ਵੀ ਵੇਖਦੇ ਆ, ਕੋਠੀਆਂ ਦੀਆਂ ਛੱਤਾਂ 'ਤੇ ਵੇਖਿਆ, ਆਸ ਪਾਸ ਘਰਾਂ ਵਿੱਚ ਵੀ ਹੇਠਾਂ ਉੱਪਰ ਦੇਖ ਲਿਆ। ਕੋਲ ਆ ਕੇ ਇਕੱਠੇ ਹੋਏ ਸਲਾਹਾਂ ਕਰਨ ਲੱਗੇ ਕਿ ਕਹਿੰਦਾ ਕਿ ਗੁਰੂ ਮਹਾਰਾਜ ਜੀ ਨੂੰ ਹੁਣ ਦੁੱਖ ਲੱਗਾ ਹੋਵੇਗਾ। ਜਮਾਂਦਾਰ ਦੇ ਮਨ ਵਿੱਚ ਕੋਈ ਸ਼ਰਧਾ ਸਤਿਗੁਰੂ ਸਾਹਿਬ ਜੀ ਪ੍ਰਤੀ ਦਰਸ਼ਨ ਸੰਗਤ ਕਰਦਿਆਂ ਭਾਵਨਾ ਪੂਰਬਲੇ ਭਾਗ ਜਾਗਣ ਕਰਕੇ ਪ੍ਰਗਟ ਹੋਈ ਸੀ। ਇਸ ਨੇ ਕਿਹਾ ਕਿ ਮਹਾਰਾਜ ਜੀ ਨੂੰ ਕੋਈ ਦੁੱਖ ਲੱਗਣ ਵਾਲੀ ਗੱਲ ਨਹੀਂ ਹੈ, ਸਤਿਗੁਰੂ ਜੀ ਪ੍ਰਸੰਨ ਚਿੱਤ ਹਰ ਵੇਲੇ ਰਹਿੰਦੇ ਆ। ਔਰੰਗਜ਼ੇਬ ਬਾਦਸ਼ਾਹ ਨੂੰ ਪਤਾ ਲੱਗਿਆ ਤਾਂ ਫੜ ਕੇ ਸਾਨੂੰ ਬੜੀਆਂ ਭਿਆਨਕ ਸਜ਼ਾਵਾਂ ਦੇਵੇਗਾ, ਪਰਮਾਰਾਂ ਸਮੇਤ ਫਾਹੇ ਲਗਾ ਕੇ ਮਾਰ ਦੇਵੇਗਾ, ਜਾਂ ਤਾਂ ਇੱਥੋਂ ਭੱਜ ਕੇ ਜਾਨ ਬਚਾ ਸਕਦੇ ਹਾਂ, ਜਾਂ ਹੋਰ ਕੋਈ ਚਾਰਾ ਨਹੀਂ, ਗੁਰਾਂ ਦੇ ਚਰਨਾਂ ਵਿੱਚ ਬੇਨਤੀਆਂ ਕਰੀਏ, ਸਾਡੀ ਪੁਕਾਰ ਮਹਾਰਾਜ ਸੁਣਨਗੇ। ਹੰਭ ਹਾਰ ਕੇ ਸਤਿਗੁਰਾਂ ਦੇ ਪਿੰਜਰੇ ਨੇੜੇ ਬਹਿ ਕੇ ਅਰਦਾਸਾਂ ਕਰਦੇ ਆ, ਬੇਨਤੀਆਂ ਕਰਦੇ, ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਪਿੰਜਰੇ ਵਿੱਚ ਪ੍ਰਤੱਖ ਪਹਿਲਾਂ ਵਾਂਗ ਦਰਸ਼ਨ ਦੇਣ ਲੱਗ ਪਏ ਆ। ਸ਼ੁਕਰ ਕੀਤਾ ਮਹਾਰਾਜ ਸਾਹਿਬ ਜੀ ਦਾ ਇਹਨਾਂ ਸਭਨਾ ਸਿਪਾਹੀਆਂ ਸਮੇਤ ਮਿਲ ਕੇ। ਜਾਣੋ ਕਿ ਸਾਹ ਪ੍ਰਾਣ ਸਰੀਰ ਵਿੱਚ ਪੈ ਗਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀਆਂ ਕਰਕੇ ਸ਼ੁਕਰਾਨਾ ਕੀਤਾ। ਸਤਿਗੁਰੂ ਜੀ ਨੇ ਕਿਹਾ, ਘਬਰਾਓ ਨਾ, ਜੇ ਜਾਣਾ ਹੁੰਦਾ ਤਾਂ ਅਸੀਂ ਇੱਥੇ ਕੈਦ ਵਿੱਚ ਵੀ ਕਿਉਂ ਪੈਣਾ ਸੀ, ਇੱਥੋਂ ਹੋ ਕੇ ਹੀ ਜਾਣਾ ਸੀ। ਫਿਰ ਅਸੀਂ ਆਪ ਹੀ ਇੱਥੇ ਆਏ ਹੋਏ ਹਾਂ। ਸਮੇਂ ਅਨੁਸਾਰ ਸਿਪਾਹੀ ਉੱਥੋਂ ਚਲੇ ਗਏ ਆ। ਜਮਾਂਦਾਰ ਨੂੰ ਮਹਾਰਾਜ ਜੀ ਨੇ ਬਚਨ ਸੁਣਾਏ ਨੇ ਕਿ ਘਬਰਾਉਣ ਦੀ, ਡਰਨ ਦੀ ਕੋਈ ਲੋੜ ਨਹੀਂ। ਜਮਾਂਦਾਰ ਨੇ ਸ਼ਰਧਾ ਭਾਵਨਾ ਸਹਿਤ ਕਿਹਾ, ਮਹਾਰਾਜ ਬੇਨਤੀ ਕਰਦਾ ਹਾਂ, ਪੂਰਬਲੇ ਭਾਗ ਜਾਗੇ ਤੁਹਾਡੇ ਉੱਪਰ ਸ਼ਰਧਾ ਪੈਦਾ ਹੋਈ ਆ, ਮੈਂ ਚਾਹੁੰਦਾ ਕਿ ਆਪ ਜੀ ਇੱਥੇ ਕੈਦ ਵਿੱਚ ਨਾ ਰਹੋ, ਤੁਹਾਡੇ ਨਾਲ ਮੈਂ ਚੱਲਾਂਗਾ। ਜਿੰਨੇ ਸਿਪਾਹੀ ਸਭ ਮੇਰੇ ਅਨੁਸਾਰ ਚੱਲਣ ਵਾਲੇ ਨਾਲ ਜਾਣਗੇ, ਕਿਧਰੇ ਹੋਰ ਥਾਂ ਜਾ ਕੇ ਰਹੀਏ। ਮਹਾਰਾਜ ਇੱਥੇ ਕਿਉਂ ਆਪ ਜੀ ਦੁੱਖ ਭੁਗਤਦੇ ਹੋ ਸਰੀਰਕ ਤੌਰ 'ਤੇ? ਸਤਿਗੁਰੂ ਮਹਾਰਾਜ ਸਾਹਿਬ ਨੇ ਕਿਹਾ, ਇੱਥੋਂ ਜਾਣਾ ਨਹੀਂ, ਮਜ਼ਲੂਮਾਂ ਦੀ ਰੱਖਿਆ ਵਾਸਤੇ ਅਸੀਂ ਇੱਥੇ ਆਏ ਹਾਂ। ਔਰ ਇਹ ਜੋ ਜ਼ੁਲਮ ਕਰਨ ਵਾਲਾ ਔਰੰਗਜ਼ੇਬ ਹੈ, ਇਹਨਾਂ ਦਾ ਜ਼ੁਲਮੀ ਰਾਜ ਨਾਸ਼ ਕਰਾਂਗੇ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇਹਨਾਂ ਨੂੰ ਬਖਸ਼ਿਸ਼ ਕੀਤਾ, ਬਚਨ ਉਸ ਵੇਲੇ ਕੀਤੇ ਸੀ ਬਾਬਰ ਨੂੰ, ਜਦੋਂ ਬੇਇਨਸਾਫੀ ਕਰੋਗੇ ਤਾਂ ਇਸ ਵੇਲੇ ਤੁਹਾਡਾ ਸਭ ਰਾਜ ਖੋ ਲਵਾਂਗੇ। ਮਹਾਰਾਜ ਜੀ ਨੇ ਇਵੇਂ ਦੱਸਿਆ ਕਿ ਹੁਣ ਅਸੀਂ ਆਪਣਾ ਸੀਸ ਵਾਰ ਕਰਕੇ ਇਹਨਾਂ ਨੂੰ ਸਭ ਨੂੰ ਝੂਠਿਆਂ ਕਰਕੇ, ਇਹ ਦੋਸ਼ ਜ਼ੁਲਮ ਕਰਨ ਵਾਲਿਆਂ ਸਿਰ ਦੇ ਕਰਕੇ ਜ਼ੁਲਮ ਨੂੰ ਠੱਲ ਪਾਉਣੀ ਹੈ। ਜੋ ਹੋਰਾਂ 'ਤੇ ਜ਼ੁਲਮ ਕਰ ਰਹੇ ਹਨ, ਜ਼ੁਲਮ ਦਾ ਨਾਸ਼ ਕਰਨਾ, ਇਹਨਾਂ ਦਾ ਪ੍ਰਤਾਪ ਖਤਮ ਕਰਨਾ, ਜ਼ੁਲਮੀ ਰਾਜ ਦੀਆਂ ਜੜ੍ਹਾਂ ਪੁੱਟਣੀਆਂ। ਐਸੇ ਬਚਨ ਸੁਣ ਕੇ ਜਮਾਂਦਾਰ ਨੇ ਭਾਵਨਾ ਚਿੱਤ ਵਿੱਚ ਕੀਤੀ ਅਤੇ ਹੋਰ ਸ਼ਰਧਾ ਕੀਤੀ ਕਿ ਮਹਾਰਾਜ ਸਾਹਿਬ ਜੀ ਦੇ ਉੱਪਰ ਸ਼ਰਧਾ ਰੱਖੀ, ਜਿਹੜੇ ਨਿਰਾਦਰ ਕਰਦੇ ਆ ਨਰਕਾਂ ਦਾ ਦੁੱਖ ਭੋਗਣਾ ਪਏਗਾ। ਵਿਸਥਾਰ ਸਹਿਤ ਇਸ ਪ੍ਰਸੰਗ ਦੀ ਵਿਚਾਰ ਹੋਈ, ਅੱਗੇ ਜਿਵੇਂ ਕਥਾ ਆ ਰਹੀ ਸਰਵਣ ਕਰੀਏ ਜੀ।
ਸ੍ਰੀ ਵਾਹਿਗੁਰੂ ਜੀ, ਦੋਹਰਾ ਲੋਹ ਪਿੰਜਰੇ ਮਹਿ ਗੁਰੂ।
ਲੋਹੇ ਦੇ ਪਿੰਜਰੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਬੈਠਦੇ ਹਨ। ਸਤਿਗੁਰੂ ਜੀ
ਨਮੋ ਕਰੀ ਸਿੱਖ ਦੇਖ।
ਪਿੰਜਰੇ ਵਿੱਚ ਮਹਾਰਾਜ ਜੀ ਸਰੀਰਕ ਤੌਰ 'ਤੇ ਬੰਦ ਹਨ। ਸਤਿਗੁਰੂ ਮਹਾਰਾਜ ਸਾਹਿਬ ਨੂੰ ਪਿੰਜਰੇ ਵਿੱਚ ਪਿਆ ਹੋਇਆ ਨੂੰ ਦੇਖ ਕਰਕੇ, ਗੁਰੂ ਕੇ ਦਰਸ਼ਨ ਕਰਕੇ, ਜਿਹੜਾ ਸਿੱਖ ਸਵੇਰ ਵੇਲੇ ਮਹਾਰਾਜ ਜੀ ਦੀ ਆਗਿਆ ਦੇ ਅਨੁਸਾਰ ਆਇਆ ਹਾਂ ਪਾਸ, ਜਿਹੜਾ ਪਹਿਲਾਂ ਦਾ ਰਾਤ ਦਾ ਹੀ ਸਤਿਗੁਰੂ ਜੀ ਦੇ ਹਜ਼ੂਰ ਪਹੁੰਚਿਆ ਹੋਇਆ ਸੀ, ਕੈਦਖਾਨੇ ਤੋਂ ਬਾਹਰ ਰਿਹਾ ਸੀ, ਉਹਨੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕੀਤੇ ਆ, ਨਮਸਕਾਰ ਕੀਤੀ।
ਮੁਚਿਓ ਬਿਲੋਚਨ ਜਲ ਤਬੈ।
ਨੇਤਰਾਂ ਤੋਂ ਪ੍ਰੇਮ ਵੈਰਾਗ ਦਾ ਜਲ ਗੁਰੂ ਕੇ ਦਰਸ਼ਨ ਕਰਕੇ ਵਹਾਉਣ ਲੱਗਾ।
ਸੰਕਟ ਹਿਰਦੈ ਬਿਸ਼ੇਖ।
ਹਿਰਦੇ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਨੂੰ ਪਿੰਜਰੇ ਵਿੱਚ ਪਿਆ ਹੋਇਆ ਨੂੰ ਦੇਖ ਕਰਕੇ ਬਹੁਤ ਦੁੱਖ ਮਨਾਇਆ।
ਚੌਪਈ ਹੱਥ ਜੋੜ ਸਭ ਅਰਜ਼ ਗੁਜ਼ਾਰੀ।
ਹੱਥ ਜੋੜ ਕੇ ਬੇਨਤੀ ਕਰਕੇ ਸੁਣਾਉਂਦਾ ਹੈ।
ਆਏ ਸਮਾਨ ਕੁਟੰਬ ਤੁਮਾਰੀ।
ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਆਪ ਜੀ ਦੇ ਸਾਰੇ ਪਰਿਵਾਰ ਦੀ ਆਗਿਆ ਮੰਨ ਕੇ ਇੱਥੇ ਆਇਆ ਹਾਂ।
ਤਜ ਲਖਨੌਰ ਅਨੰਦਪੁਰ ਗਏ।
ਲਖਨੌਰ ਨਗਰ ਨੂੰ ਛੱਡ ਕੇ ਆਪ ਜੀ ਦੇ ਪਰਿਵਾਰ ਦੇ ਸੰਬੰਧੀ ਸ੍ਰੀ ਅਨੰਦਪੁਰ ਸਾਹਿਬ ਨੂੰ ਚਲੇ ਗਏ ਹਨ ਤੁਹਾਡੀ ਆਗਿਆ ਅਨੁਸਾਰ।
ਬ੍ਰਿਧ ਮਾਤਾ ਕੋ ਸੰਕਟ ਭਏ।
ਤੇ ਬ੍ਰਿਧ ਮਾਤਾ, ਮਾਤਾ ਨਾਨਕੀ ਜੀ ਨੇ ਆਪਣੇ ਚਿੱਤ ਵਿੱਚ ਆਪ ਜੀ ਪ੍ਰਤੀ ਵਿਚਾਰ ਕਰਕੇ ਬੜਾ ਦੁੱਖ ਮਨਾਇਆ ਹੈ।
ਬਾਰ ਬਾਰ ਲੈ ਸਵਾਸ ਵਡੇਰੇ।
ਬਾਰ ਬਾਰ ਵੱਡੇ ਸਾਹ ਭਰਦੇ, ਹੌਕੇ ਭਰਦੇ ਹਨ ਚੇਤੇ ਕਰਦਿਆਂ ਹੋਇਆਂ।
ਬੈਠਤ ਉੱਠਤ ਦ੍ਰਿਗਨ ਜਲ ਗੇਰੇ।
ਬੈਠਦਿਆਂ ਉੱਠਦਿਆਂ ਸਤਿਗੁਰੂ ਜੀ ਤੁਹਾਨੂੰ ਯਾਦ ਕਰਕੇ ਨੇਤਰਾਂ ਤੋਂ ਪ੍ਰੇਮ ਵੈਰਾਗ ਦਾ ਮਾਤਾ ਜੀ ਜਲ ਵਹਾਉਂਦੇ ਆ।
ਤਿਮ ਸ਼੍ਰੀ ਗੁਜਰੀ ਬਹੁ ਦੁੱਖ ਪਾਵੈ।
ਤਿਵੇਂ ਆਪ ਜੀ ਦੇ ਮਹਿਲ ਸਾਡੇ ਮਾਤਾ ਗੁਜਰ ਕੌਰ ਜੀ ਵੀ ਬੜਾ ਚਿੱਤ ਵਿੱਚ ਦੁੱਖ ਮਨਾਉਂਦੇ ਹਨ।
ਤੁਮਰੀ ਦਿਸ਼ ਨਿਤ ਪ੍ਰਤ ਚਿੱਤ ਲਾਵੈ।
ਤੁਹਾਡੇ ਵੱਲ ਹੀ ਨਿਤਾ ਪ੍ਰਤੀ ਚਿੱਤ ਲਗਾ ਕੇ ਰੱਖਦੇ ਆ।
ਕਹਾਂ ਹੋਏ ਹੈ ਲਖੀ ਨਾ ਜਾਏ।
ਇਸ ਪ੍ਰਕਾਰ ਜੀ ਮਹਾਰਾਜ ਜੀ ਮਾਤਾ ਜੀ ਐਵੇਂ ਵਿਚਾਰਦੇ ਹਨ ਕੀ ਹੋਵੇਗਾ, ਕੁਛ ਜਾਣਿਆ ਨਹੀਂ ਜਾਂਦਾ।
ਨਿਸ ਦਿਨ ਚਿੰਤਾ ਕਰਤ ਬਿਤਾਏ,
ਐਸੀ ਚਿੰਤਾ ਰਾਤ ਦਿਨ ਕਰਦਿਆਂ ਆਪਣੇ ਰਾਤ ਦਿਨ ਦਾ ਸਮਾਂ ਬਿਤਾਉਂਦੇ।
ਸਾਹਿਬਜ਼ਾਦਾ ਦੇ ਅਹਿਲਾਦ,
ਆਪ ਜੀ ਦੇ ਜੋ ਸਾਹਿਬਜ਼ਾਦਾ ਜੀ ਹਨ ਉਹ ਆਨੰਦ ਔਰ ਹੌਂਸਲਾ ਦੇਣ ਵਾਸਤੇ ਬਚਨ ਸੁਣਾਉਂਦੇ ਆ ਮਾਤਾਵਾਂ ਜੀਆਂ ਨੂੰ।
ਤੀਰਤ ਰਾਵਹਿ ਕਰ ਤੁਮ ਯਾਦ,
ਤੁਹਾਨੂੰ ਯਾਦ ਕਰਵਾ ਕਰਕੇ ਇਵੇਂ ਹੌਂਸਲਾ ਮਾਤਾਵਾਂ ਜੀ ਨੂੰ ਦਿੰਦੇ ਹਨ।
ਕਹਿ ਮਹਿਮਾ ਵਿਦ ਅਨਕ ਤੁਮਾਰੀ,
ਅਨੇਕ ਤਰ੍ਹਾਂ ਦੀ ਆਪ ਜੀ ਦੀ ਮਹਿਮਾ ਸੁਣਾਉਂਦੇ ਹਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ।
ਕਾਰਨ ਕਰਨ ਸ਼ਕਤ ਧਰ ਭਾਰੀ,
ਇਸ ਤਰ੍ਹਾਂ ਤੁਹਾਡੀ ਵਡਿਆਈ ਮਹਾਰਾਜ ਸੁਣਾਉਂਦੇ ਆ ਕਿ ਸਾਡੇ ਪਿਤਾ ਸਤਿਗੁਰੂ ਜੀ ਸਭ ਕਾਰਨਾਂ ਦੇ ਕਰਨ ਵਾਲੇ ਹਨ, ਭਾਰੀ ਸ਼ਕਤੀ ਵਾਲੇ ਸਮਰੱਥ ਹਨ।
ਚਹੈ ਸੋ ਕਰੈ ਨਾ ਲੱਗੈ ਅਵਾਰੀ,
ਇਸ ਤਰ੍ਹਾਂ ਮਾਤਾਵਾਂ ਜੀ ਨੂੰ ਬਚਨ ਸੁਣਾਉਂਦੇ ਨੇ ਕਿ ਜੋ ਸਤਿਗੁਰੂ ਮਹਾਰਾਜ ਸਾਹਿਬ ਜੀ ਚਾਹੁਣ ਉਸੇ ਪ੍ਰਕਾਰ ਹੀ ਕਰਨ ਵਿੱਚ ਦੇਰ ਨਹੀਂ ਲੱਗਦੀ।
ਆਪੇ ਰਚੀ ਵਾਰਤਾ ਸਾਰੀ,
ਤੇ ਆਪੇ ਹੀ ਪਿਤਾ ਸਤਿਗੁਰੂ ਜੀ ਨੇ ਵਾਰਤਾ ਰਚੀ ਹੈ।
ਤਉ ਅਦਕ ਬਿਰਲਾ ਪਹਿਮਾਈ,
ਤਾਂ ਵੀ ਮਾਤਾ ਜੀ ਬਹੁਤਾ ਹੀ ਚਿੱਤ ਵਿੱਚ ਵੈਰਾਗ ਕਰਦੇ ਹਨ।
ਸਾਸ ਨੁਖਾ ਹੋਇ ਕੈ ਇੱਕ ਥਾਈ,
ਇੱਕ ਥਾਂ ਤੇ ਨੂੰਹ ਸੱਸ ਮਾਤਾਵਾਂ ਜੀ ਇਕੱਠਿਆਂ ਹੋ ਕੇ ਇਸ ਤਰ੍ਹਾਂ ਤੁਹਾਨੂੰ ਯਾਦ ਕਰਕੇ ਵੈਰਾਗ ਕਰਦੇ।
ਤਿਨਕੇ ਧੀਰ ਧਰਾਵਨ ਕਾਰਨ,
ਉਹਨਾਂ ਨੂੰ ਧੀਰਜ ਰਖਾਉਣ ਵਾਸਤੇ।
ਤੁਮਰੇ ਸੁੱਤ ਮਹਿ ਤੁਮਰੇ ਸੁੱਤ ਮੋਹਿ ਕੀਨ ਹਕਾਰਨ,
ਤੇ ਮਹਾਰਾਜ ਜੀ ਤੁਹਾਡੇ ਸੁਪੁੱਤਰ ਗੁਰੂ ਜੀ ਨੇ ਮੈਨੂੰ ਆਪਣੇ ਪਾਸ ਉਸ ਵੇਲੇ ਸੱਦਿਆ ਸੀ।
ਦਾਦੀ ਅਰ ਨਿਜ ਮਾਤ ਸੁਣਾਏ,
ਇਸ ਤਰ੍ਹਾਂ ਕਿਹਾ ਸੀ ਔਰ ਆਪਣੇ ਦਾਦੀ ਮਾਤਾ ਨਾਨਕ ਜੀ ਔਰ ਆਪਣੇ ਮਾਤਾ ਗੁਜਰ ਕੌਰ ਜੀ ਨੂੰ ਬਚਨ ਸੁਣਾਉਂਦਿਆਂ ਹੋਇਆਂ।
ਕਹਿਓ ਕਿ ਲੀਜਹਿ ਸੁਧ ਮੰਗਵਾਏ,
ਆਖਿਆ ਸੀ ਕਿ ਮਾਤਾ ਜੀ ਤੁਸੀਂ ਸਾਡੇ ਪਿਤਾ ਸਤਿਗੁਰੂ ਮਹਾਰਾਜ ਸਾਹਿਬ ਜੀ ਵੱਲੋਂ ਖਬਰਸਾਰ ਸੁਖ ਸ਼ਾਂਤ ਦੀ ਮੰਗਵਾ ਲਓ।
ਜਥਾ ਕਹਿ ਪਿਤ ਤਥਾ ਸੁਨੀਜਹਿ,
ਇਵੇਂ ਕਿਹਾ ਸੀ ਕਿ ਜਿਵੇਂ ਪਿਤਾ ਸਤਿਗੁਰੂ ਜੀ ਕਹਿਣਗੇ ਉਹ ਕਹੇ ਹੋਏ ਬਚਨ ਸਰਵਣ ਕਰਿਓ ਸਿੱਖ ਪਾਸੋਂ।
ਤਰਹੋ ਪ੍ਰਤੀਤ ਨਾ ਚਿੰਤਾ ਕੀਜਹਿ,
ਭਰੋਸਾ ਰੱਖਣਾ ਪਿਤਾ ਸਤਿਗੁਰੂ ਜੀ ਦੇ ਬਚਨਾਂ ਤੇ, ਆਪਣੇ ਚਿੱਤ ਵਿੱਚ ਚਿੰਤਾ ਨਾ ਕਰੋ।
ਜੋ ਕਿਰਤ ਆਪ ਕਰਨ ਕੋ ਗਏ,
ਜੋ ਕੁਛ ਕਰਨ ਵਾਸਤੇ ਆਪ ਗਏ ਹਨ ਸਤਿਗੁਰੂ ਜੀ।
ਕੌਣ ਹਟਾਏ ਸਕੈ ਸੋ ਥੀਏ,
ਪਿਤਾ ਸਤਿਗੁਰੂ ਸਾਹਿਬ ਜੀ ਜੋ ਕਰਨ ਵਾਸਤੇ ਗਏ ਹਨ ਉਹ ਹੀ ਹੋਵੇਗਾ। ਸਤਿਗੁਰਾਂ ਨੂੰ ਵੈਸਾ ਕੌਤਕ ਕਰਨ ਤੋਂ ਕੌਣ ਰੋਕ ਸਕਦਾ ਹੈ।
ਕਹਿਓ ਮੋਹੇ ਸਤਿਗੁਰ ਕੇ ਹਾਥ,
ਤੇ ਇਸ ਪ੍ਰਕਾਰ ਸਿੱਖ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕਰਕੇ ਸੁਣਾ ਰਿਹਾ ਹੈ, ਸਤਿਗੁਰੂ ਜੀਓ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਵੇਂ ਮੈਨੂੰ ਆਗਿਆ ਕੀਤੀ ਹੈ ਕਿ ਪਿਤਾ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਹਸਤ ਕਮਲਾਂ ਦੁਆਰਾ
ਕਰੋ ਲਿਖਾਵਨ ਹੈ ਜਿਮ ਗਾਥ,
ਤੇ ਜਿਵੇਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਸ ਦੇ ਹਾਲਾਤ ਹਨ ਉਹ ਬਚਨ ਸਤਿਗੁਰਾਂ ਬਾਰੇ ਲਿਖਾਉਣਾ ਕਰਨੇ।
ਆਨ ਦਿਖਾਵਹਿ ਸੁਨਹਿ ਜਬੈ,
ਤੇ ਜਿਸ ਵੇਲੇ ਸਿੱਖ ਲਿਆ ਕੇ ਦਿਖਾਵੇਗਾ ਬਚਨ ਸਤਿਗੁਰਾਂ ਦੇ ਸੁਣਾਂਗੇ।
ਧੀਰ ਤਰਹੈ ਦੁੱਖ ਪਰ ਹਰ ਸਬੈ,
ਤਾਂ ਫਿਰ ਧੀਰਜ ਧਾਰਨ ਕਰਕੇ ਸੰਬੰਧੀ ਰੱਖਣਗੇ ਸਭ ਦੁੱਖ ਦੂਰ ਹੋਣਗੇ।
ਇਸ ਕਾਰਨ ਤੇ ਮੈਂ ਚੱਲ ਆਇਓ,
ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੇ ਪਾਸ ਚੱਲ ਕੇ ਪਹੁੰਚਿਆ ਹਾਂ।
ਸੁਧ ਰਾਵਰ ਕੀ ਚਾਹਤ ਪਾਇਓ,
ਤੇ ਆਪ ਜੀ ਦੀ ਖਬਰ ਸਾਰ ਸੁਖ ਸ਼ਾਂਤ ਦੀ ਲੈਣ ਵਾਸਤੇ ਆਇਆ ਹਾਂ।
ਸਿੱਖ ਸੰਗਤ ਅਰ ਬ੍ਰਿੰਦ ਮਸੰਦ,
ਸਿੱਖ ਸੰਗਤਾਂ ਔਰ ਗੁਰੂ ਘਰ ਦੇ ਮਸੰਦ ਸੇਵਕ ਸਿੱਖ।
ਤੁਮ ਦਿਸ਼ ਤੇ ਸਭ ਚਿੰਤ ਬਿਲੰਦ,
ਤੁਹਾਡੇ ਵੱਲੋਂ ਸਭ ਬਹੁਤੀ ਚਿੰਤਾ ਕਰਦੇ ਹਨ।
ਮਿਲਹੈ ਪਰਸਪਰ ਤਰਹੈ ਬਿਖਾਦਾ,
ਜਦੋਂ ਆਪਸ ਵਿੱਚ ਮਿਲਦੇ ਹਨ ਮਿਲ ਕੇ ਆਪ ਜੀ ਬਾਰੇ ਬਚਨ ਕਰਦੇ ਹਨ ਤਾਂ ਬਹੁਤ ਦੁੱਖ ਮਨਾਉਂਦੇ ਨੇ।
ਅਵਰੰਗ ਕੂਰ ਕਰਿਓ ਵੱਡ ਬਾਦਾ,
ਇਵੇਂ ਆਖਦੇ ਹਨ ਕਿ ਔਰੰਗਾ ਬਹੁਤ ਵੱਡਾ ਝੂਠਾ ਹੈ ਜੋ ਐਵੇਂ ਝਗੜੇ ਫਸਾਦ ਪੈਦਾ ਕਰ ਰਿਹਾ।
ਬਿਨਾਂ ਮਿਲੇ ਸਭ ਕੇ ਚੱਲ ਆਏ,
ਬਿਨਾਂ ਮਿਲਣ ਤੋਂ ਆਪ ਜੀ ਸਭਨਾਂ ਦੇ ਨਾਲ ਮਿਲਣ ਤੋਂ ਬਗੈਰ ਚੱਲ ਕਰਕੇ ਦਿੱਲੀ ਸ਼ਹਿਰ ਵਿਖੇ ਆ ਗਏ।
ਬਹੁਤ ਬਿਸੂਰਤ ਸਿੱਖ ਸਮੁਦਾਏ,
ਇਸ ਪ੍ਰਕਾਰ ਬਹੁਤ ਸਾਰੇ ਸਿੱਖ ਆਪਸ ਵਿੱਚ ਮਿਲ ਕੇ ਗੱਲਾਂ ਕਰਦੇ ਹੋਏ ਝੂਰਦੇ ਹਨ।
ਸੁਣ ਕਰ ਸਭ ਹਿਨ ਕੇਰ ਬ੍ਰਿਤੰਤਾ,
ਤੇ ਸਭਨਾਂ ਵੱਲੋਂ ਜੋ ਗੱਲਬਾਤ ਹੈ ਉਹ ਵਿਚਾਰ ਸਿੱਖ ਪਾਸੋਂ ਸਤਿਗੁਰੂ ਜੀ ਨੇ ਸੁਣੇ।
ਲੇ ਕਾਗਦ ਕਰ ਮਹਿ ਭਗਵੰਤਾ,
ਪਰਮੇਸ਼ਰ ਸਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਘਰ ਕਮਲਾਂ ਵਿੱਚ ਕਾਗਜ਼ ਲਿਆ ਹੈ ਮੰਗਵਾ ਕੇ।
ਕਲਮਦਾਨ ਕੋ ਤਬ ਮੰਗਵਾਇਓ,
ਔਰ ਕਲਮਦਾਨ ਵੀ ਮੰਗਵਾਇਆ ਹੈ।
ਜਮਾਦਾਰ ਕੋ ਨਰ ਲੈ ਆਇਓ,
ਤੇ ਜਮਾਦਾਰ ਦਾ ਜੋ ਆਦਮੀ ਹੈ ਉਹ ਕਲਮ ਦਵਾਤ ਸਿਆਹੀ ਆਦਿਕ ਲੈ ਕੇ ਆਇਆ।
ਸਭ ਸੰਗਤ ਪ੍ਰਤ ਲਿਖ ਉਪਦੇਸ਼ੂ,
ਤੇ ਸਭ ਸੰਗਤਾਂ ਤਾਈਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਲਿਖਿਆ।
ਕਰੇ ਸ਼ਲੋਕ ਵਿਰਾਗ ਵਿਸ਼ੇਸ਼ੂ,
ਵਿਸ਼ੇਸ਼ ਕਰਕੇ ਹਿਰਦਿਆਂ ਦੇ ਵਿੱਚ ਵੈਰਾਗ ਪ੍ਰਗਟ ਕਰਨ ਵਾਸਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਲੋਕ ਉਚਾਰਨ ਕੀਤੇ।
ਜੋ ਨਰ ਹੋਏ ਜਿਸ ਕੇ ਅਧਿਕਾਰੀ,
ਵਚਨ ਆਖੇ ਹਨ ਸਤਿਗੁਰਾਂ ਨੇ ਕਿ ਜਿਹੜਾ ਵੀ ਕੋਈ ਮਨੁੱਖ ਹੋਵੇ ਸ਼ੁਭ ਉਪਦੇਸ਼ ਦਾ ਅਧਿਕਾਰੀ।
ਸੋ ਮਨ ਹੈ ਇਮ ਸਿੱਖ ਹਮਾਰੀ,
ਇਸ ਤਰ੍ਹਾਂ ਦੀ ਜੇਕਰ ਸਾਡੀ ਸਿੱਖਿਆ ਉਹ ਮੰਨੇਗਾ ਤਾਂ ਨਿਹਾਲ ਹੋਵੇਗਾ।
ਸੁਖ ਪ੍ਰਾਪਤ ਜੁਗ ਲੋਕ ਮਜਾਹਰੀ,
ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਉਸਨੂੰ ਸੁੱਖ ਮਿਲੇਗਾ ਜਿਹੜਾ ਇਹਨਾਂ ਸਲੋਕਾਂ ਨੂੰ ਪੜ੍ਹੇ ਸੁਣੇ ਵਿਚਾਰੇ ਸਮਝੇ ਮੰਨੇਗਾ।
ਲਿਖੇ ਸ਼ਲੋਕ ਸੋ ਕਰਤ ਉਚਾਰੀ,
ਇਸ ਪ੍ਰਕਾਰ ਉਚਾਰਨ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਲੋਕ ਲਿਖਣਾ ਕੀਤੇ।
ਸ਼੍ਰੀ ਮੁਖ ਵਾਕ ਸਲੋਕ ਮਹੱਲਾ ਨਾਵਾ,
ਸ਼੍ਰੀ ਮੁਖ ਵਾਕ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੋ ਨੌਵੇਂ ਸਰੂਪ ਦੇ ਵਿੱਚ ਸਲੋਕ ਉਚਾਰਨ ਕਰਦੇ ਹਨ।
ਗੁਣ ਗੋਬਿੰਦ ਗਾਇਓ ਨਹੀਂ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਲਿਖੇ ਆ ਕਿ ਜਿਨ੍ਹਾਂ ਪ੍ਰਾਣੀਆਂ ਨੇ ਗੋਬਿੰਦ ਪਰਮੇਸ਼ਰ ਵਾਹਿਗੁਰੂ ਦੇ ਗੁਣ ਨਹੀਂ ਗਾਏ।
ਜਨਮ ਅਕਾਰ ਥਕੀਨ,
ਉਹਨਾਂ ਨੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲਿਆ।
ਕਹੁ ਨਾਨਕ ਹਰ ਭਜ ਮਨਾ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ ਕਿ ਹੇ ਭਾਈ ਆਪਣੇ ਮਨ ਨੂੰ ਇਵੇਂ ਸਮਝਾਓ ਕਿ ਹਰੀ ਪਰਮੇਸ਼ਰ ਵਾਹਿਗੁਰੂ ਦਾ ਸਿਮਰਨ ਕਰ ਹੇ ਮਨਾ।
ਜਿਹ ਬਿਧ ਜਲ ਕੋ ਮੀਨ,
ਜਿਸ ਪ੍ਰਕਾਰ ਜਲ ਨੂੰ ਸਿਮਰਦੀ ਹੈ ਮੱਛੀ, ਜਲ ਵਿੱਚ ਮਿਲ ਕਰਕੇ ਰਹਿੰਦੀ, ਜਲ ਤੋਂ ਬਿਨਾਂ ਉਸਦਾ ਜੀਵਨ ਨਹੀਂ, ਇਸ ਪ੍ਰਕਾਰ ਤੁਸੀਂ ਨਾਮ ਰੂਪੀ ਜਲ ਨੂੰ ਆਪਣੇ ਜੀਵਨ ਦਾ ਅਸਾ ਆਧਾਰ ਬਣਾ ਕਰਕੇ ਸਿਮਰਨਾ ਕਰੋ।
ਚੌਪਈ ਇਤਿਆਦਿਕ ਸਭ ਲਿਖੇ ਸ਼ਲੋਕ,
ਐਸੇ ਸ਼ਲੋਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਣਾ ਕੀਤੇ ਹਨ ਸਭ।
ਪਠ ਹਰ ਭਜਹੋ ਤਜਹੋ ਸਭ ਸ਼ੋਕ,
ਵਚਨ ਆਖੇ ਪਰਮੇਸ਼ਰ ਦਾ ਸਿਮਰਨ ਕਰਕੇ ਸਭ ਸ਼ੋਕ ਗਮ ਝੋਰੇ ਨਿਵਿਰਤ ਦੂਰ ਕਰ ਲਓ।
ਸਭ ਸਿੱਖਿਅਨ ਪ੍ਰਤ ਲਿਖੇ ਬਣਾਏ,
ਸਭ ਸਿੱਖਾਂ ਦੇ ਤਾਈਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਲੋਕ ਉਪਦੇਸ਼ ਰੂਪ ਵਿੱਚ ਉਚਾਰਨ ਕਰਕੇ ਲਿਖੇ ਹਨ।
ਸਿਮਰੋ ਨਾਮ ਸੋ ਚਿੰਤ ਮਿਟਾਏ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਆਖਿਆ ਕਿ ਭਾਈ ਪਰਮੇਸ਼ਰ ਦਾ ਨਾਮ ਸਿਮਰੋਗੇ ਤਾਂ ਫਿਰ ਸਭ ਚਿੰਤਾਵਾਂ ਮਿਟ ਜਾਣਗੀਆਂ।
ਪੁਨ ਮਾਤਾ ਪ੍ਰਤ ਲਿਖਿਓ ਸ਼ਲੋਕ,
ਅਤੇ ਫਿਰ ਮਾਤਾ ਜੀ ਦੇ ਤਾਈਂ ਸਮਝਾਉਣ ਵਾਸਤੇ ਧੀਰਜ ਰਖਾਉਣ ਵਾਸਤੇ ਸੋ ਮਾਤਾ ਨਾਨਕੀ ਜੀ ਨੂੰ ਇਸ ਪ੍ਰਕਾਰ ਇਹ ਸਿੱਖਿਆ ਦੇ ਬਚਨ ਲਿਖੇ ਹਨ।
ਸੁਣ ਕਰ ਲੇ ਹੋ ਸ਼ੋਕ ਕੋ ਰੋਕ,
ਅਤੇ ਇਵੇਂ ਬਚਨ ਆਖੇ ਕਿ ਇਹਨਾਂ ਬਚਨਾਂ ਨੂੰ ਸਲੋਕਾਂ ਨੂੰ ਸੁਣ ਕੇ ਸਮਝ ਕੇ ਆਪਣੇ ਸ਼ੋਕ ਗਮ ਨੂੰ ਚਿੱਤ ਵਿੱਚੋਂ ਦੂਰ ਕਰਨਾ।
ਜਗ ਮਹਿ ਨਹਿ ਥਿਰਤਾ ਕਿਸ ਕੇਰੀ,
ਇਹ ਜਗਤ ਵਿੱਚ ਕਿਸੇ ਦੀ ਵੀ ਸਥਿਰਤਾ ਨਹੀਂ ਹੈ, ਕੋਈ ਵੀ ਸਰੀਰ ਕਰਕੇ ਟਿਕ ਕੇ ਨਹੀਂ ਰਹਿ ਸਕਦਾ।
ਬਿਨਸ ਗਏ ਜਿਨ ਸ਼ਕਤ ਬਡੇਰੀ,
ਜਿਨ੍ਹਾਂ ਦੀ ਸ਼ਕਤੀ ਹੈ ਬਹੁਤ ਵੱਡੀ, ਸ਼ਕਤੀ ਵਾਲੇ ਜਾਣੇ ਗਏ ਹਨ ਸੰਸਾਰ ਵਿੱਚ, ਉਹ ਵੀ ਨਾਸ ਹੋ ਗਏ, ਉਹਨਾਂ ਦੇ ਸਰੀਰ ਖਤਮ ਹੋ ਗਏ।
ਸ਼੍ਰੀ ਮੁਖ ਵਾਕ ਮਹੱਲਾ ਨਾਵਾ, ਰਾਮ ਗਇਓ ਰਾਵਣ ਗਇਓ,
ਸ਼੍ਰੀ ਮੁਖ ਵਾਕ ਨੌਵੇਂ ਪਾਤਸ਼ਾਹ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਬਚਨ ਇੱਥੇ ਕਥਾ ਲਿਖਦਿਆਂ ਹੋਇਆਂ ਕਵੀ ਭਾਈ ਸੰਤੋਖ ਸਿੰਘ ਜੀ ਲਿਖ ਕਰਕੇ ਦੱਸਦੇ ਹਨ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਲਿਖੇ ਆ, ਰਾਮ ਗਇਓ ਰਾਵਣ ਗਇਓ। ਰਾਮ ਚੰਦਰ ਜੀ ਤ੍ਰੇਤੇ ਯੁੱਗ ਦੇ ਅਵਤਾਰ, ਉਹ ਵੀ ਸਰੀਰ ਕਰਕੇ ਸੰਸਾਰ ਤੋਂ ਚਲੇ ਗਏ, ਔਰ ਰਾਵਣ ਜਿਹੜਾ ਬਹੁਤ ਵੱਡੀਆਂ ਫੌਜਾਂ ਦਾ ਮਾਲਕ ਸੀ, ਉਹ ਵੀ ਸੰਸਾਰ ਤੋਂ ਸਰੀਰ ਕਰਕੇ ਕੂਚ ਕਰ ਗਿਆ।
ਜਾ ਕੋ ਬਹੁ ਪਰਵਾਰ,
ਜਿਸ ਰਾਵਣ ਦਾ ਵੀ ਬਹੁਤ ਵੱਡਾ ਪਰਿਵਾਰ ਸੀ।
ਕਹੋ ਨਾਨਕ ਥਿਰ ਕਛ ਨਹੀਂ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਆ, ਕੁਝ ਵੀ ਸਥਿਰ ਰਹਿਣ ਵਾਲਾ ਨਹੀਂ ਸਰੀਰ।
ਸੁਪਨੇ ਜਿਉ ਸੰਸਾਰ,
ਇਹ ਸੰਸਾਰ ਸੁਪਨੇ ਨਿਆਈ ਹੈ ਜਾਣੋ।
ਚਿੰਤਾ ਤਾ ਕੀ ਕੀਜੀਏ,
ਉਸ ਗੱਲ ਦੀ ਚਿੰਤਾ ਆਪਣੇ ਚਿੱਤ ਵਿੱਚ ਕੀਤੀ ਜਾਵੇ।
ਜੋ ਅਨਹੋਨੀ ਹੋਏ,
ਚਿੰਤਾ ਤਾਂ ਤਿਸ ਗੱਲ ਦੀ ਕੋਈ ਕਰੇ ਜੇਕਰ ਨਾ ਹੋਣ ਵਾਲੀ ਕੋਈ ਗੱਲ ਵਾਪਰੇ।
ਇਹ ਮਾਰਗ ਸੰਸਾਰ ਕੋ,
ਜਾਣੋ ਕਿ ਇਹ ਕੋਈ ਅਣਹੋਣੀ ਗੱਲ ਨਹੀਂ ਹੈ, ਨਾ ਹੋਣ ਵਾਲੀਆਂ ਬਾਤਾਂ ਨਹੀਂ ਹਨ। ਜਿਹੜਾ ਇਹਨਾਂ ਸਰੀਰਾਂ ਦਾ ਸੰਸਾਰ ਤੋਂ ਛੱਡ ਕਰਕੇ ਜਾਣਾ ਹੈ, ਸੋ ਇਸ ਪ੍ਰਕਾਰ
ਇਹ ਮਾਰਗ ਸੰਸਾਰ ਕੋ,
ਇਹ ਜਿਹੜਾ ਸੰਸਾਰ ਦਾ ਮਾਰਗ ਹੈ, ਸੰਸਾਰ ਦੇ ਵਿੱਚ ਜੀਵ ਆਉਂਦੇ ਹਨ, ਸਰੀਰ ਧਾਰ ਕੇ ਪ੍ਰਗਟ ਹੁੰਦੇ ਹੈ, ਸਰੀਰ ਛੱਡ ਕਰਕੇ ਜਾਂਦੇ ਹਨ, ਆਉਣ ਜਾਣ ਦਾ ਇਹ ਜੋ ਮਾਰਗ ਹੈ ਸੰਸਾਰ ਦਾ।
ਨਾਨਕ ਥਿਰ ਨਹੀਂ ਕੋਏ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਸਰੀਰ ਕਰਕੇ ਕੋਈ ਵੀ ਸਥਿਰ ਰਹਿਣ ਵਾਲਾ ਨਹੀਂ ਇਸ ਸੰਸਾਰ ਮਾਰਗ ਦੇ ਵਿੱਚ।
ਜੋ ਉਪਜਿਓ ਸੋ ਬਿਨਸ ਹੈ,
ਜੋ ਵੀ ਪੈਦਾ ਹੋਇਆ ਹੈ ਉਸਨੇ ਸਰੀਰ ਕਰਕੇ ਇੱਕ ਵਾਰ ਭੱਜਣਾ ਹੈ, ਸਰੀਰ ਉਸਦਾ ਨਾਸ ਹੋਣਾ।
ਪਰੋ ਅੱਜ ਕੇ ਕਾਲ,
ਤੇ ਅੱਜ ਜਾਂ ਕੱਲ੍ਹ ਜਾਂ ਪਰਸੋਂ ਦਾ ਦਿਨ ਪਿਆ ਹੋਇਆ ਹੈ ਜਾਣ ਦਾ, ਇਸ ਪ੍ਰਕਾਰ ਜਾਣੋ ਕਿ ਸੋ ਐਸਾ ਸਮਾਂ ਉਸ ਪ੍ਰਾਣੀ ਦਾ ਪਿਆ ਹੋਇਆ ਹੈ, ਜਦੋਂ ਕਿ ਕੋਈ ਸਮਾਂ ਆ ਜਾਂਦਾ ਹੈ ਉਸ ਵਾਸਤੇ ਉਹ ਅੱਜ ਦਾ ਸਮਾਂ ਹੁੰਦਾ ਹੈ, ਜਦੋਂ ਪ੍ਰਾਣੀ ਚੜ੍ਹਾਈ ਕਰਦਾ ਉਸ ਵਾਸਤੇ ਇਵੇਂ ਜਾਣਿਆ ਜਾਂਦਾ ਕਿ ਅੱਜ ਸੋ ਇਹ ਸਰੀਰ ਛੱਡਣਾ ਹੋ ਰਿਹਾ ਹੈ, ਕਾਲ ਦੇ ਵੱਸ ਪੈ ਕਰਕੇ ਸਮੇਂ ਅਨੁਸਾਰ ਅੱਜ ਭਲਕ ਜਾਂ ਪਰਸੋਂ, ਕੱਲ੍ਹ ਆਉਣ ਵਾਲਾ ਕੱਲ੍ਹ ਦਾ ਸਮਾਂ ਜਾਂ ਹੋਰ ਜਿਸ ਨੂੰ ਆਉਣ ਵਾਲਾ ਕੱਲ੍ਹ ਕਹਿੰਦੇ ਆ, ਉਸ ਤੋਂ ਬਾਅਦ ਦਾ ਜਿਹੜਾ ਪਰਸੋਂ ਦਾ ਸਮਾਂ ਹੈ, ਪਰੋ ਪਰਾਰ ਦਾ ਆਉਣ ਵਾਲਾ ਜੋ ਸਮਾਂ ਹੈ, ਉਸ ਸਮੇਂ ਵਿੱਚ ਜੀਵ ਵਾਸਤੇ ਜਾਣ ਦਾ ਲੇਖ ਪਿਆ ਹੋਇਆ।
ਨਾਨਕ ਹਰ ਗੁਣ ਗਾਏ ਲੇ,
ਸਤਿਗੁਰੂ ਜੀ ਫਰਮਾਉਂਦੇ ਆ ਕਿ ਭਾਈ ਪਰਮੇਸ਼ੁਰ ਵਾਹਿਗੁਰੂ ਦੇ ਗੁਣ ਗਾਇਨ ਕਰ ਲੈ,
ਛੱਡ ਸਗਲ ਜੰਜਾਲ,
ਸਾਰੇ ਜੰਜਾਲਾਂ ਦੇ ਵਿੱਚੋਂ ਮੋਹ ਪਿਆਰ ਚਿੱਤ ਲਾਉਣਾ ਛੱਡ ਕੇ।
ਚੌਪਈ ਮਾਤ ਨਾਨਕੀ ਲਿਖ ਸਮਝਾਈ,
ਇਸ ਪ੍ਰਕਾਰ ਬਚਨ ਜੋ ਲਿਖੇ ਹੈ, ਮਾਤਾ ਨਾਨਕੀ ਜੀ ਦੇ ਹਿਰਦੇ ਵਿੱਚ ਚਿੱਤ ਵਿੱਚ ਇਹ ਸਿੱਖਿਆ ਸਮਝਾਉਣ ਵਾਸਤੇ।
ਅਰ ਗੁਜਰੀ ਕੀ ਚਿੰਤ ਮਿਟਾਈ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਹਿਲ ਸਾਡੇ ਮਾਤਾ ਗੁਜਰ ਕੌਰ ਜੀ ਦੇ ਚਿੱਤ ਦੀ ਚਿੰਤਾ ਦੂਰ ਕਰਨ ਵਾਸਤੇ ਵੀ ਬਚਨ ਲਿਖੇ।
ਰਾਮ ਚੰਦ ਰਾਜਾ ਅਵਤਾਰ,
ਸ਼੍ਰੀ ਰਾਮ ਚੰਦਰ ਜੀ ਰਾਜਾ ਅਵਤਾਰ ਜੋ ਹੋਏ ਹਨ ਤ੍ਰੇਤੇ ਯੁੱਗ ਦੇ,
ਵਿਜੈ ਕੀਨ ਛਿਤ ਜੀਤ ਉਦਾਰ,
ਜੋ ਬਚਨ ਲਿਖੇ ਹੈ ਉਹਨਾਂ ਬਚਨਾਂ ਦੀ ਵਿਆਖਿਆ ਕਵੀ ਜੀ ਦੱਸਦੇ ਆ ਕਿ ਬਹੁਤ ਸਾਰੀ ਧਰਤੀ ਉੱਪਰ ਜਿੱਤ ਪ੍ਰਾਪਤ ਕਰਕੇ ਵੱਡੇ ਰਾਜੇ ਕਹਾਏ ਸ਼੍ਰੀ ਰਾਮ ਚੰਦਰ ਜੀ।
ਰਾਵਣ ਜੀਤ ਲੀਨ ਤ੍ਰੈਲੋਕ,
ਰਾਵਣ ਜੀਤ ਲੀਨ ਤ੍ਰੈਲੋਕ, ਰਾਵਣ ਨੇ ਤਿੰਨਾਂ ਲੋਕਾਂ ਦੇ ਉੱਪਰ ਫਤਿਹ ਪ੍ਰਾਪਤ ਕੀਤੀ।
ਬੜ ਪਰਵਾਰ ਵਧਿਓ ਬਿਨ ਸ਼ੋਕ,
ਤੇ ਬਿਨਾਂ ਸ਼ੋਕ ਤੋਂ ਬਿਨਾਂ ਗਮ ਤੋਂ ਰਹਿਣ ਵਾਲਾ ਜਿਸ ਦਾ ਬਹੁਤ ਵੱਡਾ ਪਰਿਵਾਰ ਸੰਬੰਧੀਆਂ ਦਾ ਵਧਿਆ, 1 ਲੱਖ ਪੂਤ 1.25 ਲੱਖ ਨਾਤੀ, ਐਸੇ ਪਰਿਵਾਰ ਦਾ ਬਹੁਤ ਵੱਡਾ ਵਾਧਾ ਹੋਇਆ।
ਰਾਜ ਸਮਾਜ ਕੌਣ ਗਿਣ ਸਕੈ,
ਤੇ ਰਾਜ ਭਾਗ ਦਾ ਸਾਜੋ ਸਮਾਨ ਬਹੁਤ ਸਾਰਾ ਸੀ, ਰਾਵਣ ਦੇ ਪਾਸ ਕੌਣ ਉਸ ਦੀ ਗਿਣਤੀ ਕਰ ਸਕਦਾ।
ਸੁਰਗਨ ਡਰੈ ਦਿਸ਼ਾ ਜਿਸ ਤੱਕੈ,
ਜਿਸ ਰਾਵਣ ਵੱਲ ਵੇਖ ਕਰਕੇ ਦੇਵੀ ਦੇਵਤੇ ਵੀ ਸਭ ਡਰਦੇ, ਜਿਸ ਪਾਸੇ ਵੱਲ ਰਾਵਣ ਦੇਖਦਾ ਤਾਂ ਉਸ ਤਰਫ ਜੋ ਦੇਵਤੇ ਆਦਿਕ ਵੀ ਰਾਵਣ ਤੋਂ ਡਰਦੇ।
ਸਭ ਬਿਦ ਵੱਡੇ ਸਭਨ ਤੇ ਦੌਣ,
ਸਭਨਾਂ ਤੋਂ ਇਹ ਵੱਡੇ ਜਾਣੇ ਕਿ ਸ਼੍ਰੀ ਰਾਮ ਚੰਦਰ ਜੀ ਅਤੇ ਰਾਵਣ ਦੋਵੇਂ
ਸੋ ਪੀ ਗਏ ਤਿਆਗ ਨਿਜ ਪਾਉਣ,
ਤੇ ਐਸੇ ਵੀ ਆਪਣੇ ਘਰਾਂ ਨੂੰ ਛੱਡ ਕਰਕੇ ਕੂਚ ਕਰ ਗਏ, ਸੰਸਾਰ ਤੋਂ ਸਰੀਰ ਕਰਕੇ ਚਲੇ ਗਏ।
ਸੁਪਨ ਸਮੇਂ ਮਹਿ ਸੁਪਨੋ ਸਾਚਾ,
ਤੇ ਸੁਪਨੇ ਵਿੱਚ ਸੁਪਨਾ ਜਦੋਂ ਆ ਰਿਹਾ ਹੋਵੇ ਤਿਸ ਸਮੇਂ ਵਿੱਚ ਜਿਵੇਂ ਸੁਪਨਾ ਸੱਚਾ ਪ੍ਰਤੀਤ ਹੁੰਦਾ।
ਸੋਗ ਹਰਖ ਦੁੱਖ ਸੁਖ ਰਹਿ ਰਾਚਾ,
ਤੇ ਜੀਵ ਫਿਰ ਸੋਗ ਹਰਖ ਦੇ ਵਿੱਚ ਹੁੰਦਾ ਹੈ, ਸੁੱਖ ਦੁੱਖ ਦੇ ਵਿੱਚ ਚਿੱਤ ਰਚਿਆ ਰਹਿੰਦਾ ਹੈ ਮਨੁੱਖ ਦਾ ਜਦੋਂ ਸੁਪਨਾ ਆ ਰਿਹਾ ਹੋਵੇ। ਪਦਾਰਥ ਜਦੋਂ ਖੁੱਸ ਜਾਂਦੇ ਹਨ ਤਾਂ ਬਹੁਤਾ ਗਮਗੀਨ ਹੋ ਜਾਂਦਾ, ਦੁਖੀ ਹੋ ਜਾਂਦਾ ਹੈ। ਜਦੋਂ ਕਿਤੇ ਪਦਾਰਥ ਮਿਲ ਜਾਂਦੇ ਆ ਫਿਰ ਹਰਖ ਖੁਸ਼ੀ ਹੁੰਦੀ ਹੈ। ਇਸੇ ਪ੍ਰਕਾਰ ਕਦੇ ਸੁਖੀ ਹੁੰਦਾ ਕਦੇ ਦੁਖੀ ਹੁੰਦਾ ਸੁਪਨੇ ਵਿੱਚ।
ਜਬ ਜਾਗ੍ਰਤ ਸੋ ਅਵਸਥਾ ਹੋਏ, ਜਬ ਜਾਗ੍ਰਤ ਸੋ ਅਵਸਥਾ ਹੋਏ,
ਜਦੋਂ ਜਾਗ੍ਰਤ ਅਵਸਥਾ ਹੁੰਦੀ ਹੈ ਜੀਵ ਦੀ।
ਰਚਿਓ ਸਮਾਜ ਬਿਨਸਗਾ ਹੋਏ, ਰਚਿਓ ਸਮਾਜ ਬਿਨਸਗਾ ਸੋਏ,
ਤੇ ਜਿਹੜਾ ਸਾਜੋ ਸਮਾਨ ਰਚਿਆ ਹੁੰਦਾ ਹੈ ਨਾ ਸੁਪਨੇ ਵਿੱਚ, ਇਸ ਵੇਲੇ ਜਿਹੜੀ ਰਚਨਾ ਸੁਪਨੇ ਵਿੱਚ ਦੇਖ ਰਿਹਾ ਹੁੰਦਾ ਹੈ, ਜੇ ਕਿਤੇ ਪਦਾਰਥ ਚਲੇ ਗਏ ਹੁਣ ਨਾਸ ਹੋਏ ਹੁਣ ਦੁਖੀ ਹੋਇਆ ਹੁੰਦਾ ਹੈ, ਔਰ ਜੇਕਰ ਪਦਾਰਥ ਮਿਲੇ ਹੋਣ ਤਾਂ ਸੁਖੀ ਹੋਇਆ ਖੁਸ਼ ਹੋਇਆ ਹੁੰਦਾ ਹੈ। ਸਾਰਾ ਸਮਾਜ ਜਿੰਨਾ ਸੁਪਨੇ ਵਿੱਚ ਰਚਿਆ ਹੋਵੇ ਜਦੋਂ ਨਾਸ ਹੋ ਜਾਂਦਾ।
ਝੂਠੋ ਜਾਨ ਹੈ ਨਹਿ ਪਛਤਾਵੈ,
ਜਾਗ ਕੇ ਫਿਰ ਝੂਠਾ ਸਮਝ ਲੈਂਦਾ ਇਹ ਸੁਪਨੇ ਨੂੰ, ਸੁਪਨਾ ਜੋ ਆ ਰਿਹਾ ਸੀ ਇਹ ਸੁਪਨਾ ਤਾਂ ਝੂਠਾ ਸੀ, ਇਵੇਂ ਸੋਚ ਕੇ ਫਿਰ ਪਛਤਾਤਾਪ ਨਹੀਂ ਕਰਦਾ ਪਛਤਾਉਂਦਾ ਨਹੀਂ।
ਤਿਮ ਰਚਨਾ ਜਗ ਕੀ ਦ੍ਰਿਸ਼ਟਾਵੈ,
ਤਿਵੇਂ ਇਹ ਜਗਤ ਦੀ ਰਚਨਾ ਹੈ ਸੁਪਨੇ ਵੱਤ ਜੋ ਦਿਸ ਰਹੀ ਹੈ।
ਤਿਸ ਹਿਤ ਮਮਤਾ ਧਾਰਹਿ ਜੀਵਤ,
ਜਿਹੜਾ ਜਿਉਂਦੇ ਜੀ ਇਸ ਸੁਪਨੇ ਨਿਆਈ ਜਗਤ ਦੀ ਰਚਨਾ ਵਿੱਚ ਆਪਣੀ ਮੈਂ ਮੇਰੀ ਮਮਤਾ ਕਰਦਾ ਹੈ ਕਿ ਮੇਰੇ ਪਦਾਰਥ ਹਨ, ਇਹ ਮੇਰੇ ਵਸਤਰ ਹਨ, ਇਹ ਮੇਰਾ ਸਾਜੋ ਸਮਾਨ ਹੈ, ਇਹ ਮੇਰਾ ਸਰੀਰ ਹੈ, ਇਸ ਪ੍ਰਕਾਰ ਦੀ ਮਮਤਾ ਮੈਂ ਮੇਰੀ ਕਰਦਾ।
ਕਛੂ ਨ ਰਹਿ ਬਿਨਾਸੀ ਥੀਵਤ,
ਅਤੇ ਜਦੋਂ ਕਿ ਇਹ ਸੁਪਨੇ ਵੱਤ ਸੰਸਾਰ ਨਾਸ ਹੋ ਜਾਂਦਾ ਹੈ ਫਿਰ ਕੁਛ ਵੀ ਨਹੀਂ ਹੈ ਰਹਿੰਦਾ, ਨਾ ਸਰੀਰ ਰਹਿੰਦਾ ਹੈ।
ਹੋਏ ਜਾਏ ਅਨਹੋਨੀ ਜੋਏ,
ਅਤੇ ਇਸ ਲਈ ਜਿਹੜੀ ਅਣਹੋਣੀ ਨਾ ਹੋਣ ਵਾਲੀ ਕਦੇ ਨਾ ਹੋਈ ਵਾਪਰੀ ਹੋਵੇ ਉਹ ਗੱਲ ਹੋ ਜਾਵੇ।
ਉਚਿਤ ਕਰਨ ਕੇ ਚਿੰਤਾ ਸੋਏ,
ਤਾਂ ਉਸ ਬਾਰੇ ਤਾਂ ਕੋਈ ਚਿੰਤਾ ਕਰਨੀ ਯੋਗ ਹੋ ਸਕਦੀ ਹੈ ਕਿ ਜਿਹੜੀ ਗੱਲ ਨਹੀਂ ਹੁੰਦੀ ਉਹ ਹੋ ਗਈ ਹੈ, ਉਹ ਵਾਪਰ ਗਈ ਹੈ, ਇਸ ਕਰਕੇ ਜਿਹੜੀ ਹੋਣ ਹਾਰ ਹੋ ਕਰਕੇ ਰਹਿੰਦੀ ਹੈ ਸਭ ਦੇ ਉੱਪਰ ਗੁਜ਼ਰਦੀ ਹੈ ਉਸ ਬਾਰੇ ਤਾਂ ਚੇਤਾ ਕਰੋ ਵਿਚਾਰੋ, ਫਿਰ ਕੀ ਚਿੰਤਾ ਕਰਨੀ।
ਜੋ ਸਭ ਸੰਗ ਏਕ ਸਮ ਹੋਏ,
ਜਿਹੜੀ ਹੋਣ ਹਾਰ ਸਭਨਾਂ ਨਾਲ ਇੱਕ ਸਮਾਨ ਬਰਾਬਰ ਹੀ ਵਰਤਦੀ ਸਭ ਜੀਵਾਂ ਵੱਡਿਆਂ ਛੋਟਿਆਂ ਨਾਲ,
ਤਿਸ ਤੇ ਚਿੰਤਾ ਕਰੇ ਨ ਕੋਏ,
ਇਸ ਵੱਲੋਂ ਜਿਹੜੇ ਸਮਝਦਾਰ ਹਨ ਇੱਕ ਸਮਾਨ ਜਿਹੜੀ ਸਭਨਾਂ ਨਾਲ ਹੋਣ ਹਾਰ ਵਾਪਰਦੀ ਹੈ ਇਹ ਚਿੱਤ ਵਿੱਚ ਸੋਚ ਕਰਕੇ ਚਿੰਤਾ ਨਹੀਂ ਕਰਦੇ।
ਜੋ ਉਪਜਹਿ ਸੋ ਬਿਨਸਨ ਹਾਰ,
ਜੋ ਵੀ ਪੈਦਾ ਹੋਣ ਵਾਲਾ ਹੈ ਸਭ ਜੋ ਪੈਦਾ ਹੁੰਦਾ ਹੈ ਨਾਸ ਹੋਣ ਵਾਲਾ ਹੈ।
ਪਰਸੋਂ ਆਜ ਕੇ ਕਾਲ ਵਿਚਾਰ,
ਵਿਚਾਰ ਲਓ ਅੱਜ ਉਸਨੇ ਨਾਸ ਹੋ ਜਾਣਾ ਜਾਂ ਆਉਣ ਵਾਲੇ ਕੱਲ੍ਹ ਦੇ ਸਮੇਂ ਵਿੱਚ ਨਾਸ ਹੋਵੇਗਾ, ਜਾਂ ਆਉਣ ਵਾਲਾ ਕੱਲ੍ਹ ਜਿਸ ਨੂੰ ਸਮਾਂ ਕਿਹਾ ਹੈ ਉਸ ਤੋਂ ਬਾਅਦ ਦਾ ਜੋ ਪਰਸੋਂ ਦਾ ਜਾਣੋ ਕਿ ਸਮਾਂ ਹੈ ਬਾਅਦ ਦਾ ਜੋ ਸਮਾਂ ਹੈ ਤਿਸ ਵਿੱਚ ਨਾਸ ਹੋਵੇਗਾ ਜ਼ਰੂਰ।
ਜਾਂ ਤੇ ਹਰ ਗੁਣ ਗਾਏ ਵਿਸਾਲ,
ਇਸ ਲਈ ਬਹੁਤੇ ਪਰਮੇਸ਼ੁਰ ਵਾਹਿਗੁਰੂ ਦੇ ਗੁਣ ਗਾਓ।
ਤਿਆਗ ਹੋ ਸਗਰੇ ਜਗ ਜੰਜਾਲ,
ਜਗਤ ਦੇ ਸਭ ਜੰਜਾਲਾਂ ਵਿੱਚੋਂ ਮੋਹ ਪਿਆਰ ਛੱਡਣਾ ਕਰੋ।
ਹਮ ਦਿਸ਼ ਕੀ ਨਹਿ ਚਿੰਤਾ ਠਾਨ ਹੋ,
ਸਾਡੇ ਬਾਰੇ ਸਾਡੇ ਵੱਲੋਂ ਕੋਈ ਚਿੰਤਾ ਨਾ ਤੁਸੀਂ ਕਰੋ ਵਿਚਾਰ ਕੇ।
ਤਨ ਕੋ ਅੰਤ ਸਮਾਂ ਅਬ ਜਾਨ ਹੋ,
ਜਾਣੋ ਕਿ ਹੁਣ ਸਰੀਰ ਦੇ ਛੁੱਟਣ ਦਾ ਅੰਤ ਸਮਾਂ ਆ ਰਿਹਾ ਹੈ।
ਹੁਤੇ ਨਿਕਟ ਤੁਮ ਤਿਮ ਹੀ ਬਨਤ,
ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਸੰਬੰਧੀਆਂ ਨੂੰ ਇਹ ਸਿੱਖਿਆ ਬਖਸ਼ਿਸ਼ ਕਰ ਰਹੇ ਆ ਕਿ ਜੇਕਰ ਅਸੀਂ ਸਰੀਰ ਕਰਕੇ ਤੁਹਾਡੇ ਨੇੜੇ ਹੁੰਦੇ ਤਾਂ ਇਸ ਪ੍ਰਕਾਰ ਦਾ ਸਰੀਰ ਛੱਡਣ ਦਾ ਸਮਾਂ ਫਿਰ ਵੀ ਬਣ ਆ ਹੀ ਜਾਣਾ ਸੀ।
ਜਥਾ ਦੂਰ ਬੈਠੇ ਹਮ ਭਨਤ,
ਜਿਵੇਂ ਇੱਥੇ ਅਸੀਂ ਦੂਰ ਬੈਠੇ ਵਚਨ ਸੁਣਾਉਂਦੇ ਹਨ ਇਸੇ ਪ੍ਰਕਾਰ ਦਾ ਸਮਾਂ ਨਹੀਂ ਤਾਂ ਨੇੜੇ ਵੀ ਸਰੀਰ ਤਿਆਗਣ ਦਾ ਆ ਹੀ ਬੀਤਣਾ ਸੀ।
ਯਾਂ ਤੇ ਸ਼ੋਕ ਚਿੰਤ ਕੋ ਤਿਆਗ ਹੋ।
ਇਸ ਕਰਕੇ ਸ਼ੋਕ ਗਮ ਚਿੰਤਾ ਛੱਡ ਦਿਓ।
ਸਤਨਾਮ ਕੇ ਸਿਮਰਨ ਲੱਗ ਹੋ,
ਸੱਚੇ ਵਾਹਿਗੁਰੂ ਦੇ ਨਾਮ ਦੇ ਸਿਮਰਨ ਕਰਨ ਵਿੱਚ ਲੱਗੋ।
ਦੋਨੋ ਪ੍ਰਤ ਸ਼ਲੋਕ ਲਿਖਤੀਨ।
ਇਸ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਾਤਾ ਨਾਨਕੀ ਜੀ ਦੇ ਤਾਈਂ ਔਰ ਆਪਣੇ ਮਹਿਲ ਸਾਡੇ ਮਾਤਾ ਗੁਜਰ ਕੌਰ ਜੀ ਦੇ ਤਾਈਂ ਉਪਦੇਸ਼ ਦੇਣ ਵਾਸਤੇ ਤਿੰਨ ਸਲੋਕ ਲਿਖ ਕਰਕੇ ਬਖਸ਼ਿਸ਼ ਕੀਤੇ।
ਕਰਹੋ ਨਾ ਦੁੱਖ ਸਿੱਖਿਆ ਅਸਦੀਨ,
ਵਿੱਚ ਐਸੀ ਸਿੱਖਿਆ ਦਿੱਤੀ ਕਿ ਚਿੱਤ ਵਿੱਚ ਸਾਡੇ ਬਾਬਤ ਵਿਚਾਰ ਕਰਕੇ ਚਿੰਤਾ ਨਾ ਕਰੋ, ਦੁੱਖ ਨਾ ਮਨਾਓ।
ਪੁਨ ਆਪਣੇ ਸੁਤ ਕੋ ਪਤੇ ਆਵਨ।
ਇਸ ਪ੍ਰਕਾਰ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖ ਕਰਕੇ ਫਿਰ ਆਪਣੇ ਸੁਪੁੱਤਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਪਰਖਣ ਵਾਸਤੇ।
ਹਿਤ ਪਰਖਣ ਕੇ ਕਿਮ ਧਰ ਭਾਵਨ,
ਪਰਖਣ ਲਈ ਕਿ ਕਿਸ ਤਰ੍ਹਾਂ ਦੀ ਭਾਵਨਾ ਸਾਡੇ ਪ੍ਰਤੀ ਰੱਖਦੇ ਹਨ।
ਲਖੈ ਸ਼ਕਤ ਮਹਿ ਹਮ ਕੋ ਕੈਸੇ,
ਸਾਨੂੰ ਸ਼ਕਤੀ ਸਮਰੱਥਾ ਵਿੱਚ ਕਿਵੇਂ ਜਾਣ ਕਿਵੇਂ ਸਮਝਦੇ ਹਨ।
ਲਖਿਓ ਜਾਏ ਅਸ ਆਸ਼ੈ ਜੈਸੇ,
ਜਿਸ ਪ੍ਰਕਾਰ ਐਸਾ ਖਿਆਲ ਜਿਹੜਾ ਹੈ ਵਿਚਾਰ ਹੈ ਉਹ ਸਮਝਿਆ ਜਾਵੇ, ਐਸੇ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਲਿਖਣ ਵਾਸਤੇ ਵਿਚਾਰਿਆ।
ਤਿਸ ਬਿਧ ਦੋਹਾ ਲਿਖਿਓ ਬਣਾਏ,
ਉਸੇ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੋਹਰਾ ਉਚਾਰਨ ਕਰਕੇ ਲਿਖਿਆ ਹੈ।
ਸ਼੍ਰੀ ਗੁਰੂ ਤੇਗ ਬਹਾਦਰ ਰਾਏ,
ਰਾਜਿਆਂ ਦੇ ਰਾਜਾ ਸਰੂਪ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ।
ਸ਼੍ਰੀ ਮੁਖ ਵਾਕ ਬਲ ਛੁਟਕਿਓ ਬੰਧਨ ਪਰੇ,
ਆਪਣੇ ਮੁਖ ਤੋਂ ਇਹ ਬਚਨ ਉਚਾਰਨ ਕੀਤਾ, ਬਲ ਛੁਟਕਿਓ, ਬਲ ਛੁੱਟ ਗਿਆ ਹੈ ਔਰ ਬੰਧਨ ਪੈ ਗਏ ਹਨ।
ਕਛੂ ਨਾ ਹੋਤ ਉਪਾਏ,
ਕੋਈ ਵੀ ਹੁਣ ਯਤਨ ਨਹੀਂ ਕੋਈ ਹੋ ਰਿਹਾ ਛੁੱਟਣ ਦਾ।
ਕਹੋ ਨਾਨਕ ਅਬ ਓਟ ਹਰ,
ਮਹਾਰਾਜ ਜੀ ਫਰਮਾਉਂਦੇ ਹੁਣ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਹੀ ਓਟ ਟੇਕ ਹੈ।
ਗਜ ਜਿਉ ਹੋ ਸਹਾਏ,
ਹੇ ਵਾਹਿਗੁਰੂ ਜੀ ਆਪ ਸਹਾਇਤਾ ਕਰੋ। ਜਿਸ ਪ੍ਰਕਾਰ ਹਾਥੀ ਦੀ ਤੰਦੂਏ ਤੋਂ ਛੁਡਾਉਣ ਵਾਸਤੇ ਰੱਖਿਆ ਸਹਾਇਤਾ ਕੀਤੀ ਸੀ।
ਚੌਪਈ ਪੂਰਬ ਜਨਮ ਕੇਰ ਬਿਰਤੰਤ,
ਸੋ ਇਸ ਪ੍ਰਕਾਰ ਆਪ ਸਹਾਇਤਾ ਕਰਨਾ ਕਰੋ। ਬਲ ਛੁੱਟ ਗਿਆ ਹੈ ਜਿਨ੍ਹਾਂ ਦਾ ਹਿੰਦੂ ਲੋਕ ਹਨ ਔਰ ਬੰਧਨ ਸਭ ਨੂੰ ਪੈ ਗਏ ਹਨ, ਅਤੇ ਕੋਈ ਵੀ ਉਹਨਾਂ ਦੇ ਪਾਸੋਂ ਛੁੱਟਣ ਦਾ ਆਪਣੇ ਬਚਾਅ ਦਾ ਕੋਈ ਯਤਨ ਨਹੀਂ ਹੋ ਰਿਹਾ, ਔਰ ਹੁਣ ਟੇਕ ਕੇਵਲ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਹੈ। ਜਿਵੇਂ ਹਾਥੀ ਨੂੰ ਤੰਦਵੇ ਦੀਆਂ ਤਾਰਾਂ ਕੱਟ ਕਰਕੇ ਉਸ ਨੂੰ ਬਚਾਇਆ ਸੀ, ਛੁਡਾਇਆ ਸੀ, ਇਸ ਪ੍ਰਕਾਰ ਛੁਡਾਉਣਾ ਕਰੋ। ਉਹ ਔਰੰਗਜ਼ੇਬ ਰੂਪ ਹਾਥੀ ਹੈ, ਉਸਦਾ ਰਾਜ ਭਾਗ ਦੀ ਸਮਰੱਥਾ ਰੂਪ ਤਾਰਾਂ ਹਨ ਉਸ ਨਾਲ, ਜੋ ਸਭ ਹਿੰਦੂਆਂ ਨੂੰ ਜਕੜਿਆ ਹੋਇਆ ਦੁੱਖ ਦੇ ਰਿਹਾ ਹੈ। ਸੋ ਇਸ ਪ੍ਰਕਾਰ ਜਾਣੋ ਕਿ ਜੋ ਹਿੰਦੂਆਂ ਦਾ ਸਮਾਜ ਰੂਪ ਹਾਥੀ ਹੈ ਔਰ ਔਰੰਗਜ਼ੇਬ ਰੂਪੀ ਤੰਦੂਆ ਹੈ, ਇਸ ਨੇ ਆਪਣੇ ਰਾਜ ਭਾਗ ਦੇ ਫੌਜਾਂ ਦੇ ਦਲ ਦੁਆਰਾ ਤਾਰਾਂ ਦੁਆਰਾ ਜਾਣੋ ਕਿ ਹਿੰਦੂ ਸਮਾਜ ਨੂੰ ਸਭ ਲੋਕਾਂ ਨੂੰ ਜਕੜਿਆ ਹੋਇਆ, ਇਸ ਪ੍ਰਕਾਰ ਉਸ ਦਾ ਨਾਸ ਕਰਨਾ ਕਰੋ, ਆਪ ਸਹਾਇਤਾ ਕਰੋ।
ਚੌਪਈ ਪੂਰਬ ਜਨਮ ਕੇਰ ਬਿਰਤੰਤ,
ਪੂਰਬਲੇ ਜਨਮ ਦਾ ਬਿਰਤਾਂਤ ਵਿਚਾਰ ਕਰਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ।
ਕਰ ਸਿਮਰਨ ਕੋ ਸ਼੍ਰੀ ਭਗਵੰਤ,
ਔਰ ਆਪਣੇ ਸ਼੍ਰੀ ਭਗਵੰਤ ਪਰਮੇਸ਼ਰ ਸਰੂਪ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਯਾਦ ਕਰਕੇ।
ਲਿਖਿਓ ਪਤਾ ਜਿਮ ਕਰੀ ਸਹਾਏ,
ਅਤੇ ਜਿਸ ਪ੍ਰਕਾਰ ਸਹਾਇਤਾ ਦੇਵਤਿਆਂ ਦੀ ਕੀਤੀ ਸੀ ਉਹ ਵੀ ਖਿਆਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿੱਚ ਰੱਖਣਾ ਕੀਤਾ ਹੈ।
ਰਣ ਕਰ ਰਾਖਸ਼ ਦੇ ਖਪਾਏ,
ਜੰਗ ਕਰਕੇ ਦੇਵੀ ਦੀ ਰੱਖਿਆ ਕੀਤੀ, ਦੇਵਤਿਆਂ ਦੀ ਸਹਾਇਤਾ ਕੀਤੀ, ਰਾਖਸ਼ ਖਪਾ ਦਿੱਤੇ ਸਨ ਦੁਸ਼ਟ ਦਮਨ ਦੇ ਰੂਪ ਵਿੱਚ ਪ੍ਰਗਟ ਹੋ ਕੇ।
ਅਬ ਇਹ ਦੁਸ਼ਟ ਉਠਾਏ ਖੁਟਾਈ,
ਅਤੇ ਹੁਣ ਇਹ ਦੁਸ਼ਟ ਔਰੰਗਜ਼ੇਬ ਜੋ ਖੋਟ ਕਰ ਰਿਹਾ, ਖੁਟਿਆਈ ਵਾਲੀ ਜੋ ਆਪਣੀ ਹਕੂਮਤ ਕਰ ਰਿਹਾ ਹੈ।
ਬੰਧਨ ਦੇ ਅੰਗ ਮੈਂ ਪਾਈ,
ਬੰਧਨ ਸਰੀਰਾਂ ਵਿੱਚ ਪਾ ਦਿੱਤੇ ਹਨ ਇਸਨੇ।
ਗਹੀ ਓਟ ਪਰਮੇਸ਼ੁਰ ਕੇਰੀ,
ਪਰਮੇਸ਼ੁਰ ਦੀ ਓਟ ਗ੍ਰਹਿਣ ਕੀਤੀ ਹੈ।
ਜਿਮ ਗਜ ਕੀ ਛੇਦੀ ਪਗ ਬੇਰੀ,
ਜਿਵੇਂ ਹਾਥੀ ਦੇ ਪੈਰਾਂ ਦੀਆਂ ਬੇੜੀਆਂ, ਜਾਣੋ ਕਿ ਬੇੜੀਆਂ ਰੂਪ ਜੋ ਤੰਦੂਏ ਦੀਆਂ ਤਾਰਾਂ ਦੇ ਨਾਲ ਹਾਥੀ ਨੂੰ ਜਕੜਿਆ, ਜਿਵੇਂ ਉਸ ਦੀਆਂ ਜੋ ਤੰਦੂਏ ਦੀ ਜਕੜ ਨੂੰ ਹਾਥੀ ਨੂੰ ਜੋ ਬਚਾਇਆ ਸੀ ਜਕੜ ਤੋਂ, ਜਕੜ ਨੂੰ ਕੱਟ ਕਰਕੇ।
ਸੋ ਅਬ ਸਮਾਂ ਆਏ ਕਰ ਹੋਵਾ,
ਉਹ ਵੈਸਾ ਹੀ ਸਮਾਂ ਆ ਹੋਇਆ ਹੈ ਪ੍ਰਗਟ।
ਨਹਿਨ ਸਹਾਇਕ ਤੁਮ ਬਿਨ ਜੋਵਾ,
ਤੇ ਤੁਹਾਡੇ ਤੋਂ ਬਿਨਾਂ ਹੋਰ ਕੋਈ ਸਹਾਇਕ ਨਹੀਂ ਹੋਵੇਗਾ।
ਇੱਕ ਦੋਹਾ ਲਿਖ ਕਰ ਨਿਜ ਹਾਥ,
ਐਸਾ ਦੋਹਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਘਰ ਕਮਲਾਂ ਦੁਆਰਾ ਲਿਖ ਕੇ।
ਬਹੁਰ ਬਣਾਏ ਅਪਰ ਕੋ ਨਾਥ,
ਹੋਰ ਉਪਦੇਸ਼ ਦੇਣ ਵਾਸਤੇ ਮਹਾਰਾਜ ਸਾਹਿਬ ਨੇ ਦੋਹਰੇ ਰਚੇ ਫਿਰ।
ਸ਼੍ਰੀ ਮੁਖ ਵਾਕ ਰਾਮ ਨਾਮ ਉਰ ਮੈਂ ਗਹਿਓ,
ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਹਿਰਦੇ ਵਿੱਚ ਧਾਰਨ ਕੀਤਾ ਹੈ।
ਜਾ ਕੈ ਸਮ ਨਹੀਂ ਕੋਏ,
ਜਿਸ ਨਾਮ ਦੇ ਬਰਾਬਰ ਹੋਰ ਕੁਝ ਵੀ ਨਹੀਂ ਹੈ, ਵੱਡਾ ਯਤਨ।
ਜਿਹ ਸਿਮਰਤ ਸੰਕਟ ਮਿਟੈ,
ਜਿਸ ਪਰਮੇਸ਼ਰ ਦੇ ਨਾਮ ਨੂੰ ਸਿਮਰ ਕਰਕੇ ਸਭ ਸੰਕਟ ਦੁੱਖ ਮਿਟ ਜਾਂਦੇ ਹਨ।
ਦਰਸ ਤੁਹਾਰੋ ਹੋਏ,
ਹੇ ਅਕਾਲ ਪੁਰਖ ਵਾਹਿਗੁਰੂ ਜੀਓ, ਆਪ ਜੀ ਦੇ ਦਰਸ਼ਨ ਪ੍ਰਾਪਤ ਹੁੰਦੇ ਹਨ ਨਾਮ ਜਪ ਕੇ ਸਿਮਰ ਕੇ।
ਸੰਗ ਸਖਾ ਸਭ ਤਜ ਗਏ,
ਅੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਲਿਖਦੇ ਹਨ ਬਚਨ ਕਿ ਸੰਗ ਸਾਥ ਦੇਣ ਵਾਲੇ ਸਭ ਸੰਗੀ ਸਾਥੀ ਛੱਡ ਕੇ ਚਲੇ ਗਏ।
ਕੋ ਨਾ ਨਿਭਿਓ ਸਾਥ,
ਅੱਗੇ ਜਾਣ ਵਾਸਤੇ ਕੋਈ ਵੀ ਨਾਲ ਨਾ ਨਿਭਿਆ।
ਕਹੋ ਨਾਨਕ ਇਹ ਬਿਪਤ ਮੈਂ,
ਐਸੀ ਬਿਪਤਾ ਦੇ ਵਿੱਚ
ਟੇਕ ਏਕ ਰਘਨਾਥ।
ਸਤਿਗੁਰੂ ਮਹਾਰਾਜ ਸਾਹਿਬ ਜੀ ਫਰਮਾਉਂਦੇ ਹਨ ਕਿ ਇੱਕ ਪਰਮੇਸ਼ੁਰ ਵਾਹਿਗੁਰੂ ਦੀ ਹੀ ਟੇਕ ਓਟ ਹੈ।
ਨਾਮ ਰਹਿਓ ਸਾਧੂ ਰਹਿਓ,
ਭਾਈ ਪਰਮੇਸ਼ੁਰ ਵਾਹਿਗੁਰੂ ਦਾ ਨਾਮ ਹੀ ਸੰਸਾਰ ਵਿੱਚ ਰਹਿਣ ਵਾਲਾ ਹੈ, ਔਰ ਪਰਮੇਸ਼ੁਰ ਦਾ ਨਾਮ ਜਪ ਕੇ ਜੋ ਸਾਧੂ ਸਰੂਪ ਹੋਏ ਹਨ, ਮਨ ਨੂੰ ਸਾਧਿਆ, ਪਰਮੇਸ਼ੁਰ ਦੀ ਪ੍ਰਾਪਤੀ ਜਿਨ੍ਹਾਂ ਨੇ ਕੀਤੀ ਹੈ, ਐਸੇ ਸਾਧੂ ਸਦਾ ਵਾਸਤੇ ਸਾਧੂ ਰੂਪ ਆਪਣਾ ਤਨ ਧਾਰਿਆ ਗੁਰੂ ਸਰੂਪ ਰਹਿਣ ਵਾਲੇ ਹਨ।
ਰਹਿਓ ਗੁਰ ਗੋਬਿੰਦ,
ਗੁਰੂ ਜੀ ਰਹੇ ਹਨ ਗੋਬਿੰਦ ਪਰਮੇਸ਼ੁਰ ਦਾ ਸਰੂਪ, ਗੋਬਿੰਦ ਪਰਮੇਸ਼ੁਰ ਰਹਿਣ ਵਾਲਾ ਹੈ, ਪਰਮੇਸ਼ੁਰ ਸਰੂਪ ਗੁਰੂ ਜੀ ਰਹਿਣ ਵਾਲੇ ਸਦਾ ਵਾਸਤੇ ਸੰਸਾਰ ਵਿੱਚ।
ਕਹੋ ਨਾਨਕ ਇਹ ਜਗਤ ਮੈਂ,
ਸਤਿਗੁਰੂ ਜੀ ਨੇ ਫਰਮਾਇਆ ਕਿ ਇਸ ਜਗਤ ਵਿੱਚ
ਕਿਨ ਜਪਿਓ ਗੁਰਮੰਤ,
ਜਿੰਨਾ ਕਿੰਨਾ ਨੇ ਗੁਰਮੰਤਰ ਦਾ ਜਾਪ ਕੀਤਾ ਹੈ, ਕਿਸਨੇ ਗੁਰਮੰਤਰ ਜਪਿਆ ਹੈ, ਜਿੰਨਾ ਨੇ ਗੁਰਮੰਤਰ ਦਾ ਜਾਪ ਕੀਤਾ ਹੈ ਉਹ ਸੰਸਾਰ ਦੇ ਵਿੱਚ ਰਹੇ ਹਨ, ਪੂਰੇ ਗੁਰਾਂ ਦਾ ਮੰਤਰ ਲੈ ਕੇ ਜਪਿਆ ਜਿੰਨਾ।
ਚੌਪਈ ਇਮ ਸ਼ਲੋਕ ਸਤਿਗੁਰ ਸਭ ਲਿਖੇ,
ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਸਭ ਸਲੋਕ ਲਿਖਣਾ ਕੀਤੇ ਹਨ।
ਅਧਿਕ ਵੈਰਾਗ ਕਹਿਓ ਜਿਨ ਬਿਖੇ,
ਇਹਨਾਂ ਸਲੋਕਾਂ ਵਿੱਚ ਬਹੁਤਾ ਵੈਰਾਗ ਦਾ ਕਥਨ ਕੀਤਾ ਸਤਿਗੁਰੂ ਜੀ ਨੇ।
ਅਨਕ ਰੀਤ ਕੋ ਆਸ਼ਾ, ਔਰ
ਹੋਰ ਵੀ ਆਸ਼ਾ ਜਿਨ੍ਹਾਂ ਵਿੱਚ ਮਹਾਰਾਜ ਸਾਹਿਬ ਜੀ ਨੇ ਵੈਰਾਗ ਵਾਸਤੇ ਸਿੱਖਿਆ ਦੇਣ ਵਾਸਤੇ ਪ੍ਰਗਟ ਕੀਤਾ ਸਲੋਕਾਂ ਵਿੱਚ।
ਕਰ ਸੂਚਕ ਸੋਢੀ ਸਿਰ ਮੌਰ,
ਸੋਢ ਕੁਲ ਦੇ ਸ਼੍ਰੋਮਣੀ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਐਸਾ ਉਪਦੇਸ਼ ਜਣਾਇਆ।
ਪੁਨ ਇਕੱਠੋ ਕਰ ਕੈ ਨਿਜ ਹਾਥ,
ਇਹ ਉਪਦੇਸ਼ ਜਣਾਉਣ ਵਾਸਤੇ ਮਹਾਰਾਜ ਸਾਹਿਬ ਨੇ ਸਲੋਕ ਸੰਪੂਰਨ ਉਚਾਰਨ ਕੀਤੇ, ਔਰ ਇੱਕ ਸਲੋਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਹੀਂ ਸੀ ਲਿਖਿਆ। ਸੋ ਐਸਾ ਪੱਤਰ ਜਿਹੜਾ ਕਿ ਜਵਾਬ ਦੇ ਵਿੱਚ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਪਾਸੋਂ ਮੰਗਵਾਉਣਾ ਸੀ, ਉਹ ਸਲੋਕ ਮਹਾਰਾਜ ਸਾਹਿਬ ਨੇ ਆਪ ਨਹੀਂ ਲਿਖਣਾ ਕੀਤਾ, ਔਰ ਸਾਰੇ ਪੱਤਰ ਵਿੱਚ ਸਲੋਕ ਲਿਖ ਕਰਕੇ
ਦੇਤ ਪਏ ਬੋਲੇ ਸਿੱਖ ਸਾਥ,
ਸਾਰੇ ਪੱਤਰ ਨੂੰ ਇਕੱਠਾ ਕਰਕੇ ਮਹਾਰਾਜ ਸਾਹਿਬ ਜੀ ਸਿੱਖ ਨੂੰ ਇਹ ਸਲੋਕਾਂ ਸਮੇਤ ਬਾਣੀ ਲਿਖ ਕਰਕੇ ਦਿੰਦਿਆਂ ਬਖਸ਼ਦਿਆਂ ਹੋਇਆ ਮਹਾਰਾਜ ਜੀ ਵਚਨ ਕਰਦੇ ਹਨ।
ਤੂਰਨ ਚੱਲੇ ਜਾਹੋ ਮਗ ਮਾਹੂ,
ਕਿ ਭਾਈ ਛੇਤੀ ਰਸਤੇ ਵਿੱਚ ਚੱਲ ਕੇ ਜਾਓ,
ਪਹੁੰਚੋ ਸ਼੍ਰੀ ਗੋਬਿੰਦ ਕੇ ਪਾਹੂ,
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਜਾ ਪਹੁੰਚਣਾ ਕਰੋ ਅਨੰਦਪੁਰ ਸਾਹਿਬ ਵਿੱਚ।
ਪੁਨ ਉੱਤਰ ਕਹਿ ਕੇ ਲਿਖਵਾਓ,
ਫਿਰ ਉਹਨਾਂ ਨੂੰ ਬੇਨਤੀ ਕਰਕੇ ਉਹਨਾਂ ਦੇ ਪਾਸੋਂ ਜੋ ਅਸੀਂ ਬਚਨ ਇਹ ਲਿਖਿਆ ਹੈ ਇਸ ਸ਼ਬਦ ਦਾ ਉੱਤਰ ਰੂਪ ਵਿੱਚ ਵੀ ਸ਼ਬਦ ਲਿਖਾਉਣਾ।
ਨਿਕਟ ਹਮਾਰੇ ਸਿੱਖ ਇੱਕ ਆਓ,
ਇੱਕ ਸਿੱਖ ਸਾਡੇ ਪਾਸ ਚੱਲ ਕੇ ਫਿਰ ਪਹੁੰਚੇ ਲੈ ਕੇ।
ਤਨ ਤਜਬੇ ਕੇ ਦਿਨ ਅਬ ਥੋੜੇ,
ਕਿਉਂਕਿ ਸਰੀਰ ਨੂੰ ਛੱਡਣ ਦੇ ਹੁਣ ਥੋੜੇ ਦਿਨ ਰਹਿ ਗਏ ਹਨ ਬਾਕੀ।
ਬਿਨ ਬਿਲੰਬ ਆਵਹੋ ਇਤ ਓਰੇ,
ਬਿਨਾਂ ਦੇਰੀ ਤੋਂ ਸਿੱਖ ਚੱਲ ਕੇ ਸਾਡੇ ਪਾਸ ਆਉਣਾ ਕਰੇ।
ਇਮ ਨਹਿ ਸਭ ਕੋ ਬਾਤ ਬਤਾਵਹੋ,
ਇਸ ਤਰ੍ਹਾਂ ਹੀ ਇਹ ਬਚਨ ਸਾਰਿਆਂ ਦੇ ਵਿੱਚ ਬਹੁਤਾ ਨਹੀਂ ਪ੍ਰਗਟ ਕਰਨਾ।
ਬਿਨ ਬਿਸਰਾਮ ਜਾਏ ਪੁਨ ਆਵਹੋ,
ਤੇ ਬਿਨਾਂ ਵਿਸ਼ਰਾਮ ਕਰਨ ਤੋਂ, ਰਾਹ ਵਿੱਚ ਕਿਤੇ ਆਰਾਮ ਨਹੀਂ ਕਰਨਾ, ਬਿਨਾਂ ਆਰਾਮ ਤੋਂ ਹੋ ਕਰਕੇ ਪਹੁੰਚਣਾ ਤੇ ਫਿਰ ਵਾਪਸ ਆਉਣਾ।
ਸ਼ਰਮਤ ਪੰਥ ਮਹਿ ਤੂੰ ਨਹਿ ਹੋਏ,
ਐ ਗੁਰੂ ਕਿਆ ਸਿੱਖਾ, ਤੂੰ ਰਾਹ ਵਿੱਚ ਜਾਂਦਿਆਂ ਹੋਇਆਂ ਜੋ ਥੱਕੇਗਾ ਨਹੀਂ।
ਨਿਸ ਦਿਨ ਗਮ ਨਹੁ ਬਿਘਨ ਨ ਕੋਏ,
ਤੇ ਰਾਤ ਦਿਨ ਚੱਲਦਾ ਰਹੀ ਕੋਈ ਬਿਘਨ ਨਹੀਂ ਵਿਆਪੇਗਾ।
ਹਮ ਦਿਸ਼ ਤੇ ਸਭ ਕੋ ਧ੍ਰਿਤ ਦੈ ਹੋ,
ਸਾਡੀ ਵੱਲੋਂ ਸਭਨਾਂ ਨੂੰ ਧੀਰਜ ਹੌਂਸਲਾ ਦੇਣਾ।
ਸੋ ਸ਼ੋਕ ਚਿੰਤ ਤਜ ਪ੍ਰਭ ਸਿਮਰੈ ਹੋ,
ਸ਼ੋਕ ਗਮ ਚਿੰਤਾ ਛੱਡ ਕੇ ਪਰਮੇਸ਼ਰ ਦਾ ਸਿਮਰਨ ਕਰੋ, ਇਹ ਉਪਦੇਸ਼ ਦੇਣਾ।
ਸੁਪ੍ਰਸੰਨ ਮੁਖ ਤੇ ਜਬ ਭਾਖਾ,
ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪ੍ਰਸੰਨਤਾ ਸਹਿਤ ਆਪਣੇ ਮੁਖਾਰ ਬਿੰਦ ਤੋਂ ਬਚਨ ਸੁਣਾਇਆ ਹੈ ਸਿੱਖ ਨੂੰ।
ਸਮੁਖ ਸਿੱਖ ਸਿਰ ਧਰ ਪਰ ਰਾਖਾ,
ਸਿੱਖ ਸਨਮੁਖ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਨ ਲੱਗਾ ਹੈ, ਧਰਤੀ ਉੱਪਰ ਸਿਰ ਰੱਖ ਕੇ ਮੱਥਾ ਟੇਕਿਆ।
ਧੰਨ ਗੁਰੂ ਤੁਮਰੀ ਵਡਿਆਈ,
ਬੇਨਤੀ ਕੀਤੀ ਮਹਾਰਾਜ ਆਪ ਜੀ ਧੰਨ ਹੋ, ਧੰਨ ਹੈ ਆਪ ਜੀ ਦੀ ਵਡਿਆਈ।
ਇੱਕ ਰਸ ਸੁਖ ਦੁੱਖ ਬ੍ਰਿਤ ਟਿਕਾਈ,
ਇੱਕ ਰਸ ਰਹਿਣ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਪਰਮੇਸ਼ਰ ਦੇ ਸਿਮਰਨ ਵਿੱਚ ਆਪ ਜੀ ਨੇ ਸੁੱਖ ਦੁੱਖ ਵਿੱਚ ਬ੍ਰਿਤੀ ਟਿਕਾਈ ਹੋਈ ਹੈ।
ਮੁਖ ਤੇ ਕਹੋ ਲਿਖੋ ਬਿਦ ਆਨ,
ਆਪ ਜੀ ਜੋ ਮੁਖਾਰ ਬਿੰਦ ਤੋਂ ਵਚਨ ਵੈਰਾਗ ਭਰੇ ਕਰਦੇ ਹੋ, ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਪ੍ਰਸੰਨਤਾ ਸਹਿਤ ਆਪ ਜੀ ਨੇ ਬਚਨ ਕੀਤੇ ਹੈ ਔਰ ਵੈਰਾਗ ਸਮੇਤ ਬਚਨ ਲਿਖੇ ਹਨ।
ਵਰਤੋ ਅਪਰ ਰੀਤ ਭਗਵਾਨ,
ਹੋਰ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਪ੍ਰਤੱਖ ਵਰਤ ਰਹੇ ਹੋ, ਚੜ੍ਹਦੀ ਕਲਾ ਸਹਿਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੱਖ ਆਪ ਜੀ ਦੇ ਦਰਸ਼ਨ ਹੋ ਰਹੇ ਹਨ।
ਕਰ ਬੰਧਨ ਕੋ ਬਾਰੰਬਾਰ,
ਇਸ ਪ੍ਰਕਾਰ ਬੇਨਤੀਆਂ ਕਰਕੇ ਵਾਰ ਵਾਰ ਸਿੱਖ ਨੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਹੈ।
ਨਿਕਸਿਓ ਕਾਰਾਗ੍ਰਹਿ ਕੇ ਦੁਆਰ,
ਕਾਰਾਗ੍ਰਹਿ ਕੈਦਖਾਨੇ ਦੇ ਦਰਵਾਜ਼ੇ ਰਾਹੀਂ ਸਿੱਖ ਸਤਿਗੁਰੂ ਸਾਹਿਬ ਜੀ ਤੋਂ ਵਿਦਾ ਹੋ ਕੇ ਬਾਹਰ ਨਿਕਲਿਆ।
ਚੱਲਿਓ ਸ਼ੀਘਰ ਗੁਰਪੁਰ ਮਗ ਮਾਹੀ,
ਛੇਤੀ ਚੱਲ ਕੇ ਜਾਣ ਲੱਗਾ ਹੈ ਸ੍ਰੀ ਅਨੰਦਪੁਰ ਸਾਹਿਬ ਦੇ ਮਾਰਗ ਤੇ।
ਨਿਸ ਦਿਨ ਮਹਿ ਬਿਸਰਾਮ ਮਹਿ ਨਾਹੀ,
ਰਾਤ ਦਿਨ ਜਾਂਦਾ ਹੋਇਆ ਆਰਾਮ ਨਹੀਂ ਰਾਹ ਵਿੱਚ ਕਰਦਾ।
ਭੋਜਨ ਕਰਨ ਸੋਚ ਇਸ਼ਨਾਨੈ,
ਕੇਵਲ ਕਿਤੇ ਭੋਜਨ ਛਕਦਾ ਹੈ, ਸੋਚ ਕਿਰਿਆ ਇਸ਼ਨਾਨ ਹੀ ਕਰਦਾ ਸੋਧਦਾ ਹੈ।
ਫਿਰ ਹੈ ਇਤਕ ਨਤ ਪੰਥ ਪਿਆਨੈ,
ਇਨ੍ਹਾਂ ਕੁ ਕਿਰਿਆ ਕਰਨ ਵਾਸਤੇ ਥੋੜ੍ਹਾ ਸਮਾਂ ਰੁਕਦਾ, ਨਹੀਂ ਤਾਂ ਰਸਤੇ ਤੇ ਤੁਰਿਆ ਜਾਂਦਾ।
ਨਿਸ ਦਿਨ ਗਮਨਿਓ ਨਹਿਨ ਥਕੇਵਾ,
ਰਾਤ ਦਿਨ ਦਿੱਲੀ ਸ਼ਹਿਰ ਤੋਂ ਚੱਲ ਕੇ ਅਨੰਦਪੁਰ ਸਾਹਿਬ ਵੱਲ ਨੂੰ ਜਾਂਦਾ ਰਿਹਾ, ਥਕੇਵਾ ਵੀ ਨਹੀਂ ਹੋਇਆ।
ਜਾਨ ਹੈ ਕਰਿਓ ਬਾਕ ਗੁਰਦੇਵ,
ਚਿੱਤ ਵਿੱਚ ਇਹ ਭਾਵਨਾ ਕੀਤੀ ਕਿ ਗੁਰਦੇਵ ਪਾਤਸ਼ਾਹ ਜੀ ਨੇ ਜਿਹੜਾ ਬਚਨ ਕੀਤਾ ਹੈ ਉਹ ਪੂਰਾ ਹੋ ਰਿਹਾ, ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਹੀ ਕਲਾ ਵਰਤ ਰਹੀ ਹੈ, ਜਿਸ ਕਰਕੇ ਕੋਈ ਥਕਾਵਟ ਨਹੀਂ ਮੈਨੂੰ ਹੋ ਰਹੀ। ਜਾਂਦਿਆਂ
ਇਮ ਸ਼ੀਘਰ ਹੀ ਮਗ ਉਲੰਘਾਇਓ,
ਇਸ ਤਰ੍ਹਾਂ ਛੇਤੀ ਚੱਲ ਕੇ ਰਸਤਾ ਉਲੰਘਿਆ।
ਤਜ ਰੋਪੜ ਕੀਰਤਪੁਰ ਆਇਓ,
ਰੋਪੜ ਸਾਹਿਬ ਤੋਂ ਰੋਪੜ ਸ਼ਹਿਰ ਤੋਂ ਲੰਘ ਕਰਕੇ ਅੱਗੇ ਸ੍ਰੀ ਕੀਰਤਪੁਰ ਸਾਹਿਬ ਪਾਸ ਪਹੁੰਚਿਆ।
ਟਿਕਿਓ ਨਹੀਂ ਅੱਗੇ ਚੱਲ ਪਰਿਓ,
ਕਿਤੇ ਵੀ ਠਹਿਰਿਆ ਨਹੀਂ ਅੱਗੇ ਚੱਲ ਪਿਆ।
ਦਰਸ਼ਨ ਸ਼੍ਰੀ ਅਨੰਦਪੁਰ ਕਰਿਓ,
ਚੱਲ ਕੇ ਪਹੁੰਚ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਾ ਕੇ ਸ੍ਰੀ ਅਨੰਦਪੁਰ ਸਾਹਿਬ ਨਗਰ ਦੇ ਸਿੱਖ ਨੇ ਜਾ ਕੇ ਦਰਸ਼ਨ ਕੀਤੇ ਹਨ। ਇੱਥੋਂ ਤੱਕ ਇਸ ਪ੍ਰਸੰਗ ਦੀ ਵਿਚਾਰ ਹੋਈ ਹੈ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅਗਾਂਹ ਵਾਸਤੇ ਗਰੀਬ ਨਿਵਾਸ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਸਾਧ ਸੰਗਤ ਸਮਤ ਬਖਸ਼ਣ ਹਾਰ ਹੋ। ਆਪ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ ਜੀ।
ਇਮ ਸ਼ੀਘਰ ਹੀ ਮਗ ਉਲੰਘਾਇਓ, ਤਜ ਰੋਪੜ ਕੀਰਤਪੁਰ ਆਇਓ, ਟਿਕਿਓ ਨਹੀਂ ਅੱਗੇ ਚੱਲ ਪਰਿਓ, ਦਰਸ਼ਨ ਸ਼੍ਰੀ ਅਨੰਦਪੁਰ ਕਰਿਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।